ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਰਮ ਪਵਿੱਤਰ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਦੋ ਗੁਰਸਿੱਖ ਆਏ ਹਨ, ਜਿਨ੍ਹਾਂ ਦਾ ਨਾਮ ਜੋਧਾ ਅਤੇ ਜਾਮੂ ਧੁੱਟੇ ਕਰਕੇ ਗਿਆਨ ਰਤਨਾਵਲੀ ਵਿੱਚ ਵੀ ਆਇਆ ਹੈ, ਔਰ ਟੂੜਾਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਵੀ ਇੱਥੇ ਉਹਨਾਂ ਦਾ ਗੁਰ ਇਤਿਹਾਸ ਵਿੱਚ ਜ਼ਿਕਰ ਕੀਤਾ ਹੈ। ਆਓ ਐਸਾ ਬਹੁਤ ਹੀ ਪਵਿੱਤਰ ਅੰਮ੍ਰਿਤ ਰੂਪ ਇਤਿਹਾਸ ਸਤਿਗੁਰਾਂ ਦਾ ਆ ਰਿਹਾ ਹੈ, ਆਪ ਸੰਗਤਾਂ ਗੁਰ ਇਤਿਹਾਸ ਦੀ ਕਥਾ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਟੁੱਟੇ ਜੋਧਾ ਜਾਮ ਦਵੈ।
ਇਸੇ ਤਰ੍ਹਾਂ ਸਾਧ ਸੰਗਤ ਜੀ, ਭਾਈ ਜੋਧਾ ਅਤੇ ਜਾਮੂ ਟੁੱਟੇ, ਇਹ ਦੋ ਗੁਰੂ ਕੇ ਸਿੱਖ ਹਨ, ਜਿਹੜੇ ਬੜੀ ਸ਼ਰਧਾ ਭਾਵਨਾ ਦੇ ਨਾਲ
ਸ੍ਰੀ ਅਰਜਨ ਟਿਕ ਆਏ।
ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਵਾਸਤੇ ਆਏ ਹੈ।
ਕਰ ਬੰਦਨ ਬੈਠੇ ਤਬੈ।
ਸਤਿਗੁਰਾਂ ਨੂੰ ਨਮਸਕਾਰ ਕਰਕੇ ਦੀਵਾਨ ਵਿੱਚ ਸਤਿਗੁਰਾਂ ਦੀ ਪਰਮ ਪਵਿੱਤਰ ਹਜ਼ੂਰੀ ਵਿੱਚ ਬੈਠ ਗਏ ਹਨ।
ਪੂਜੇ ਸਹਿਜ ਸੁਭਾਏ।
ਸੋਤੇ ਸਿੱਧ ਸਤਿਗੁਰਾਂ ਨੂੰ ਬੇਨਤੀ ਕਰਕੇ ਨਾ ਗੁਰਮੁਖਾਂ ਨੇ ਗੁਰਸਿੱਖਾਂ ਨੇ ਪੁੱਛਣਾ ਕੀਤਾ ਜੋ ਮਨ ਦਾ ਸ਼ੰਕਾ ਸੀ।
ਚੌਪਈ ਸ੍ਰੀ ਗੁਰ ਇਮ ਹੈ ਹੁਕਮ ਤੁਮਾਰੋ।
ਇਹ ਧੰਨ ਗੁਰੂ ਅਰਜਨ ਦੇਵ ਜੀ, ਇਵੇਂ ਤੁਹਾਡਾ ਹੁਕਮ ਹੈ ਜੋ ਆਗਿਆ ਹੈ।
ਮਨ ਇਕਾਗਰ ਕਰ ਭਜਨ ਸੁਧਾਰੋ।
ਮਨ ਨੂੰ ਇਕਾਗਰ ਕਰਕੇ, ਮਨ ਨੂੰ ਸਿੱਧਾ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਕਰਨਾ, ਮਨ ਇੱਧਰ ਉੱਧਰ ਨਾ ਭਟਕੇ, ਮਨ ਬਿਲਕੁਲ ਸਿੱਧਾ ਰਹੇ ਨਾਮ ਵਿੱਚ, ਪਰਮੇਸ਼ਰ ਦੇ ਭਜਨ ਵਿੱਚ, ਇਹ ਤੁਹਾਡਾ ਹੁਕਮ ਹੈ। ਸਾਵਧਾਨ ਇਕਾਗਰ ਚੀਤ, ਪੂਰੀ ਸਾਵਧਾਨੀ ਰੱਖਣੀ, ਇਕਾਗਰ ਚਿੱਤ ਰੱਖਣਾ, ਇਸ ਕਰਕੇ ਤਾਂ ਭਜਨ ਕਰਨਾ ਬੜੇ ਧਿਆਨ ਨਾਲ, ਇਸ ਕਰਕੇ ਤੁਹਾਡਾ ਹੁਕਮ ਹੈ ਕਿ ਜਦੋਂ ਵੀ ਭਜਨ ਕਰਨਾ ਮਨ ਨੂੰ ਇਕਾਗਰ ਕਰਕੇ ਕਰਨਾ ਹੈ।
ਕਰ ਹਾਰੇ ਹਮ ਅਨਕ ਉਪਾਏ।
ਅਸੀਂ ਬੜੇ ਉਪਾਅ, ਯਤਨ, ਮਿਹਨਤਾਂ, ਮਸ਼ਕਤਾਂ ਕਰ ਕਰਕੇ ਹਾਰ ਗਏ ਹਾਂ, ਥੱਕ ਗਏ ਹਾਂ।
ਨਹੀਂ ਇਕਾਗਰਤਾ ਮਨ ਪਾਏ।
ਮਨ ਨੂੰ ਇਕਾਗਰਤਾ ਨਹੀਂ ਮਿਲਦੀ ਹੈ, ਪ੍ਰਾਪਤ ਨਹੀਂ ਹੁੰਦੀ, ਮਨ ਕਦੇ ਟਿਕਦਾ ਨਹੀਂ ਹੈ, ਮਨ ਭਜਨ ਵਿੱਚ ਦੌੜਦਾ ਹੀ ਰਹਿੰਦਾ ਹੈ, ਕਦੇ ਇੱਧਰ ਚਲਿਆ ਜਾਂਦਾ, ਕਦੇ ਉੱਧਰ ਚਲਿਆ ਜਾਂਦਾ ਹੈ, ਇੱਕ ਪਲ ਵੀ ਭਜਨ ਵਿੱਚ ਮਨ ਨਹੀਂ ਲੱਗਦਾ ਹੈ ਸਾਡਾ।
ਸੁਣ ਸਤਿਗੁਰ ਕਹਿ, ਸੁਣ ਸਤਿਗੁਰ ਕਹਿ ਉੱਤਰ ਤਿੰਨ ਕੋ।
ਤਿੰਨਾਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਨੇ ਆਪ ਆਪਣੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਸੱਚੇ ਪਾਤਸ਼ਾਹ ਜੀ ਨੇ ਉੱਤਰ ਦੇਣਾ ਕੀਤਾ।
ਪ੍ਰਥਮ ਨਾ ਲਖੋ ਸੁਭਾਵ ਜੇ ਮਨ ਕੋ।
ਕਹਿੰਦੇ ਪਹਿਲਾਂ ਤਾਂ ਤੁਹਾਨੂੰ ਮਨ ਦੇ ਸੁਭਾਅ ਦਾ ਹੀ ਨਹੀਂ ਪਤਾ ਸੀ, ਭਜਨ ਤਾਂ ਕਰੀ ਜਾਂਦੇ ਸੀ, ਪਰ ਤੁਹਾਨੂੰ ਇਸ ਗੱਲ ਦਾ ਚਿੱਤ ਚੇਤਾ ਹੀ ਨਹੀਂ ਸੀ ਕਿ ਮਨ ਲੱਗਦਾ ਵੀ ਹੁੰਦਾ ਕਿ ਨਹੀਂ ਲੱਗਦਾ। ਬਹੁਤਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਮਨ ਸਾਡਾ ਜੁੜਿਆ ਜਾਂ ਨਹੀਂ ਜੁੜਿਆ। ਪਹਿਲਾਂ ਤਾਂ ਮਨ ਦਾ ਸੁਭਾਅ ਹੀ ਨਹੀਂ ਪਤਾ ਸੀ, ਮਨ ਦੇ ਸੁਭਾਅ ਨੂੰ ਤੁਸੀਂ ਜਾਣਦੇ ਹੀ ਨਹੀਂ ਸੋ।
ਲੱਗੇ ਪਛਾਨਣ ਅਵਗਤ ਅੰਤਰ।
ਇਹ ਭਜਨ ਦੀ ਕਿਰਪਾ ਹੈ ਕਿ ਤੁਹਾਨੂੰ ਮਨ ਦੀ ਹਾਲਤ ਦਾ ਪਤਾ ਲੱਗਣ ਲੱਗ ਪਿਆ ਕਿ ਮਨ ਲੱਗਦਾ ਹੈ ਕਿ ਨਹੀਂ ਲੱਗਦਾ, ਮਨ ਜੁੜਦਾ ਹੈ ਜਾਂ ਨਹੀਂ ਜੁੜਦਾ, ਇਹ ਵੀ ਤੁਹਾਨੂੰ ਗਿਆਨ ਹੋ ਗਿਆ। ਇਹ ਵੀ ਭਜਨ ਕਰਕੇ ਬਿਰਤੀ ਜਿਹੜੀ ਹੈ ਇਹ ਸੂਖਮ ਹੋ ਗਈ ਮਨ ਦੀ।
ਇਸੀ ਯਤਨ ਮੈਂ ਰਹੋ ਨਿਰੰਤਰ।
ਇਸੇ ਯਤਨ ਵਿੱਚ ਇੱਕ ਰਸ ਰਹਿਣਾ ਹੈ, ਮਨ ਉੱਤੇ ਧਿਆਨ ਦੇਣਾ ਹੈ ਜਦੋਂ ਭਜਨ ਕਰਨਾ ਹੈ।
ਨਿਕਸੈ ਮਨ ਪੁਨ ਜੋ ਰਹੋ ਆਨ।
ਜਦੋਂ ਭਜਨ ਵਿੱਚੋਂ ਮਨ ਨਿਕਲ ਜਾਏ, ਹੋਰ ਫੁਰਨਿਆਂ ਵਿੱਚ ਜਾ ਕੇ ਪੈ ਜਾਏ ਨਾ, ਫਿਰ ਮਨ ਨੂੰ ਦੁਬਾਰਾ ਮੋੜ ਕੇ ਲਿਆਓ, बार बार मोड़ के मनु भजन विच नाम विच सिमरन विच बाणी दे जाप विच लौणा करो।
पुन पुन रुको बन सावधान,
बड़ी तकड़ाई रखनी पैंदी है, मन उत्ते पहरा देना पैंदा कि जदों जदों मन बाहर निकले उन्हों फेर रोको। इन्हों निध्यासन कहा जांदा है, मन नूं मन दी गति नूं बार बार रोक के ध्यान विच जोड़ना, नाम विच बाणी विच वाहिगुरु दे भजन विच।
सहज सुभा इक थिरता होए,
कहिंदे जदों इस तरह ध्यान देंदियां देंदियां सोते सिद्ध मन टिकन लग जाए, भजन विच बैठदियां सारी मन एकाग्र हो जाए ना, ऐन पूरा पूरा मन टिक जाए नाम दे विच।
पाप होशरे कष्ट गन खोए,
कहिंदे फिर तुहानू किते कल्याण प्राप्त होवेगी मुक्ति, और सारे कष्ट दुख जिन्ने भी तुहाडे नास हो जाणगे खो जाणगे मिट जाणगे। मन जिन्हां दा वाहिगुरु दे भजन विच बाणी विच एकाग्र होण लग जाए ना साध संगत जी, उन्हां दे संसार दे दुख कष्ट भी मिटने शुरू हो जांदे आ, संसार दे दुखां तों भी वह मुक्ति प्राप्त कर लैंदे आ, और नाम दे रस विच उन्हां दी बिरती जदों लीन हो जांदी है फिर वह वाहिगुरु परमेश्वर दे विच भी लीन होण दा उन्हां नूं रस्ता प्राप्त हो जांदा। ये मार्ग ये रस्ता एकाग्रता तों बिना नहीं खुलदा है, ऐन पूरा एकाग्र मन हो जांदा जदों तां वाहिगुरु दे नेड़े महसूस करदा होया होया गुरमुख अपने आप नूं, ये महसूस नहीं करदा उहनूं पता भी लग जांदा, एहसास भी हो जांदा कि हुण मैं सच्चे पातशाह जी दे चरणां दे विच जुड़ चुका हाँ। जुड़े हुए मन की निशानी की है, मन विच होर फिर कोई फुरना नहीं उठदा, होर संकल्प नहीं मन विच आउंदा, फिर मन फुरनिया तो रहत हो जांदा साध संगत जी, ऐसी अवस्था गुरमुखां दी बन जांदी है।
सोने उपदेश जतन ते मठाना,
और जिन्हें दुख भी कटने है ना संसार दे जां शरीर दे, वह एकाग्र हो के बाणी पढ़े, एकाग्र हो के सिमरन करे जां जाप करे, और हौली हौली महाराज उन्हों दुखां तों भी मुक्ति बख्शिश कर देंदे हन। इउं सतगुरु जी का उपदेश सुन के इन्होंने मन नूं एकाग्र करना और एकाग्र मन दे नाल भजन करना शुरू कर दिता।
सो प्राप्त होए कल्याणा,
सो इन्हां नूं कल्याण सारे सुख आत्मक आनंद की प्राप्ति का सुख, जीव ईश की एकता का जो मिलन सी वह भी प्राप्त हो गया है।
मन के संग पिराणा आयो,
अगला प्रसंग शुरू हो गया, संगत जी भाई मंझ जी का नाम भी सुनिया, तुसी प्राणा जी का भी नाम सुनिया। धन गुरु अर्जन देव जी जदों लाहौर विखे शहादत देन वास्ते गए उदों पांच सिख सन सतगुरां दे नाल, भाई जेठा, भाई प्राणा, बाबा विधि चंद जी, भाई लंगाह जी, भाई पैड़ा जी, ये पांच सिख सन सतगुरां दे नाल। उन्हां विच्चों इक भाई प्राणा जी होए है जिन्हां ने भाई लखू धाड़वी उत्ते कृपा कीती सी, बख्शिश कीती सी बाणी नाल, धन गुरु अर्जन देव जी महाराज जी दे नाल जिन्हां ने जोड़िया, धन इन्हां गुरमुखां दी महापुरखां दी करनी सी। भाई प्राणा जी साध संगत जी छेवें पातशाह जी तक इन्हां दा शरीर रहा, जंगल दे विचों सुक्का बालण वढ के इन्हां ने लियाउणा और सारा दिन बालण ढोण की सेवा करनी। जदों अमृतसर साहिब जी का पहला युद्ध होया छेवें पातशाह जी दे एक जरनैल वजों भी जालमां दे आहू ला ला के बहुत वड्डी शूर वीरता बहादुरी इन्हां महापुरखां ने विखाई, छेवें पातशाह जी तक महापुरख रहे भाई प्राणा जी। ऐसे भाई मंझ जी जो दुआबे की धरती तो सन, माई की कंगा नगर साध संगत जी दसूए तो परे उथों के रहन वाले सन भाई मंझ जी, और दूजे भाई प्राणा जी। भाई मंझ अते भाई प्राणा लगभग सतगुरु गुरु अर्जन देव जी दे समय ਇੱਕੋ ਵੇਲੇ ਸਤਿਗੁਰਾਂ ਦੇ ਦਰਸ਼ਨ ਕਰਨ ਆਏ, ਥੋੜ੍ਹਾ ਥੋੜ੍ਹਾ ਹੀ ਫਰਕ ਹੈ। ਇਸ ਕਰਕੇ ਇਹ ਦੋ ਸਿੱਖਾਂ ਦਾ ਇੱਥੇ ਜ਼ਿਕਰ ਆਇਆ ਕਿ ਭਾਈ ਮਾਂਝ ਅਤੇ ਉਹਨਾਂ ਦੇ ਨਾਲ ਭਾਈ ਪ੍ਰਾਣਾ ਵੀ ਆਇਆ ਹੈ ਦਰਸ਼ਨ ਕਰਨ।
ਸਤਿਗੁਰ ਆ ਕੇ ਸੀਸ ਨਿਵਾਇਓ,
ਸਤਿਗੁਰਾਂ ਅੱਗੇ ਆ ਕੇ ਸਿਰ ਨਵਾ ਕੇ ਧਰਤੀ ਤੇ ਮਸਤਕ ਲਾ ਕੇ ਮੱਥਾ ਟੇਕਿਆ ਭਾਵਨਾ ਦੇ ਨਾਲ।
ਦੇਹੋ ਉਪਦੇਸ਼ ਹੋਏ ਕਲਿਆਣੇ,
ਹੇ ਮਹਾਰਾਜ ਐਸਾ ਉਪਦੇਸ਼ ਦਿਓ, ਕਿਰਪਾ ਕਰੋ ਕਿ ਜਿਸ ਕਰਕੇ ਸਾਡੀ ਕਲਿਆਣ ਹੋ ਜਾਏ। ਦੁਨੀਆ ਕਲਿਆਣ ਕੋਈ ਵਿਰਲਾ ਹੀ ਮੰਗਦਾ, ਮੁਕਤੀ ਨਹੀਂ ਕੋਈ ਮੰਗਦਾ, ਦੁਨੀਆ ਸੁਖ ਹੀ ਮੰਗਦੀ ਹੈ। ਕੋਈ ਕਹਿੰਦਾ ਆਹ ਮਿਲ ਜੇ, ਆਹ ਮਿਲ ਜੇ, ਆਹ ਹੋ ਜੇ, ਉਹ ਹੋ ਜੇ, ਦੁਨੀਆ ਮੰਗਣ ਵਾਲਿਆਂ ਨੂੰ ਦੁਨੀਆ ਮਿਲ ਜਾਂਦੀ ਹੈ। ਸੰਗਤ ਜੀ, ਗੁਰੂ ਦਾ ਦਰ ਐਡਾ ਵੱਡਾ ਮਹਾਨ ਹੈ। ਇੱਕ ਸਦੁਹ ਚੌਕਿਆ ਗਣੀ ਸਭ ਇਕਤ ਸਾਧ ਮੁੱਠੀ, ਇੱਕ ਦਨਾਏ ਰਸੀ ਅੜਾ ਕਾ ਵਿਰਲੀ ਜਾਏ ਬੁੱਠੀ। ਆਪਾਂ ਸਾਰੇ ਹੀ ਹੈ, ਕੋਈ ਵਿਰਲਾ ਹੀ ਹੈ ਨਾ ਜਿਹੜਾ ਮਹਾਰਾਜ ਕੋਲੋਂ ਕਹਿੰਦਾ ਮਨ ਮੇਰਾ ਨਾਮ ਵਿੱਚ ਜੁੜ ਜਾਏ, ਮਹਾਰਾਜ ਕਿਰਪਾ ਕਰੋ ਜੋੜ ਦਿਓ ਬਾਣੀ ਵਿੱਚ, ਨਾਮ ਵਿੱਚ, ਭਜਨ ਵਿੱਚ, ਨਹੀਂ ਤਾਂ ਦੁਨੀਆਂ ਦੇ ਸੁਖੀ ਸੰਸਾਰ ਮੰਗਦਾ ਹੈ। ਚਲੋ ਗੁਰੂ ਐਡਾ ਵੱਡਾ ਦਿਆਲੂ ਹੈ, ਸਤਿਗੁਰੂ ਬਖਸ਼ਿਸ਼ਾਂ ਦੇ ਐਡੇ ਵੱਡੇ ਬਖਸ਼ਿੰਦ ਹੈ, ਦੁਨੀਆਂ ਦੇ ਪਦਾਰਥ ਮੰਗਣ ਵਾਲਿਆਂ ਨੂੰ ਦੁਨੀਆਂ ਦੇ ਸੁੱਖ ਵੀ ਮਹਾਰਾਜ ਬਖਸ਼ੀ ਜਾਂਦੇ ਹੈ। ਪਰ ਧੰਨ ਹੈ ਸਿੱਖ ਜਿਨ੍ਹਾਂ ਨੇ ਐਸਾ ਉਪਦੇਸ਼ ਮੰਗਿਆ ਮਹਾਰਾਜ ਸਾਡੀ ਮੁਕਤੀ ਹੋ ਜਾਏ, ਨਹੀਂ ਤਾਂ ਕਹਿੰਦੇ ਸਾਨੂੰ ਕੋਈ ਇਹੋ ਜਿਹੀ ਡੁਗਤੀ ਦੱਸ ਦਿਓ, ਆਹ ਮਿਲ ਜੇ, ਆਹ ਮਿਲ ਜੇ, ਕੋਈ ਤਰੀਕਾ ਢੰਗ ਦੱਸ ਦਿਓ। ਪਰ ਇਹ ਧੰਨ ਗੁਰੂ ਕੇ ਸਿੱਖ ਇਹ ਮਹਾਰਾਜ ਜੀ ਨੂੰ ਕਹਿੰਦੇ ਸੱਚੇ ਪਾਤਸ਼ਾਹ ਐਸਾ ਉਪਦੇਸ਼ ਦਿਓ ਅਸੀਂ ਮੁਕਤ ਹੋ ਜਾਈਏ, ਸਾਡੀ ਕਲਿਆਣ ਹੋਵੇ।
ਸ਼੍ਰੀ ਮੁਖ ਤੇ ਸ਼ੁਭ ਵਾਕ ਬਖਾਨੇ,
ਪਵਿੱਤਰ ਬਚਨ ਸੁਭਾਏ ਮਾਨ ਮੁਖਾਰ ਬਿੰਦ ਤੋਂ ਕਰਦਿਆਂ ਸਤਿਗੁਰਾਂ ਨੇ ਅੱਗੋਂ ਉੱਤਰ ਦਿੱਤਾ ਹੈ।
ਸਰਵਰ ਕੇ ਮੁਰੀਦ ਤੁਮ ਦੋ,
ਉਹ ਤੁਸੀਂ ਤਾਂ ਭਾਈ ਸਖੀ ਸਰਵਰ ਨੂੰ ਮੰਨਣ ਵਾਲੇ ਹੋ, ਲਾਲਾਂ ਵਾਲੇ ਪੀਰ ਨੂੰ ਤੁਸੀਂ ਤਾਂ ਉਹਦੇ ਮਰੀਦ ਸੇਵਕ ਬਣੇ ਹੋ, ਪਹਿਲਾਂ ਉਹਦੀ ਮਾਨਤਾ ਕਰਦੇ ਹੋ ਸਾਡੇ ਕੋਲੇ ਆਉਣ ਤੋਂ।
ਸਿੱਖੀ ਕਠਨ ਕਮਾਏ ਨਾ ਸੋ,
ਸਿੱਖੀ ਬੜੀ ਔਖੀ ਹੈ, ਦੁਨੀਆਂ ਦੇ ਸੌਖੇ ਪਦਾਰਥ ਸੌਦਾ ਤਾਂ ਆਮ ਦੁਕਾਨਾਂ ਤੇ ਮਿਲ ਹੀ ਜਾਂਦਾ, ਹੀਰੇ ਜਵਾਹਰਾਤ ਵਾਲੇ ਲੱਭਣੇ ਔਖੇ ਆ ਨਾ, ਜੌਹਰੀਆਂ ਦੀਆਂ ਦੁਕਾਨਾਂ ਵਿਰਲੀਆਂ ਹੀ ਹੁੰਦੀਆਂ, ਤੇਲ ਸਾਬਣ ਮੂਲੀਆਂ ਸਬਜ਼ੀ ਜਿੱਥੋਂ ਮਰਜ਼ੀ ਖਰੀਦ ਲਓ ਸਭ ਕੁਝ ਹੀ ਮਿਲ ਜਾਂਦਾ। ਪਰ ਹੀਰੇ ਜਵਾਹਰ ਰਾਤ ਲੱਭਣੇ ਔਰ ਜੌਹਰੀਆਂ ਦੀਆਂ ਦੁਕਾਨਾਂ ਮਿਲਣੀਆਂ ਬੜੀਆਂ ਘੱਟ ਹੋਇਆ ਕਰਦੀਆਂ ਹਨ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਤੁਸੀਂ ਤਾਂ ਲਾਲਾਂ ਵਾਲੇ ਪੀਰ ਦੇ ਮਰੀਦ ਹੋ, ਸੇਵਕ ਹੋ, ਤੁਹਾਡੇ ਕੋਲੋਂ ਸਿੱਖੀ ਨਹੀਂ ਕਮਾਈ ਜਾਣੀ, ਸਿੱਖੀ ਬੜੀ ਕਠਿਨ ਹੈ, ਸਿੱਖੀ ਬੜੀ ਔਖੀ ਹੈ, ਸਿੱਖੀ ਨੂੰ ਹਰ ਕੋਈ ਨਹੀਂ ਕਮਾ ਸਕਦਾ।
ਕਹਿਣ ਲੱਗੇ ਤੁਮ ਦਰਸ਼ਨ ਭਇਓ,
ਬੇਨਤੀ ਕੀਤੀ ਮਹਾਰਾਜ ਜਦੋਂ ਦੇ ਆਪ ਜੀ ਦੇ ਸਾਨੂੰ ਦਰਸ਼ਨ ਹੋ ਗਏ ਹੈ,
ਤਬ ਤੇ ਹਮਰੋ ਮਨ ਫਿਰ ਗਇਓ।
ਪੂਰੇ ਗੁਰੂ ਦੇ ਦਰਸ਼ਨਾਂ ਦਾ ਇਹ ਮਹਾਤਮ ਹੁੰਦਾ ਕਿ ਤੁਹਾਡੇ ਦਰਸ਼ਨ ਕਰਦਿਆਂ ਸਾਡਾ ਮਨ ਫਿਰ ਗਿਆ, ਬਦਲ ਗਿਆ। ਆਖੋ ਭਾਈ ਵਾਹਿਗੁਰੂ, ਕੀ ਮਨ ਬਦਲ ਗਿਆ ਹੈ ਤੁਹਾਡੀ ਕਿਰਪਾ ਦੇ ਨਾਲ।
ਹਿੰਦ ਜਨਮ ਹਮ ਤੁਰਕ ਮਨਾਵੈ,
ਸਾਨੂੰ ਅੰਦਰੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਹਿੰਦੂਆਂ ਦੇ ਘਰ ਵਿੱਚ ਜਨਮ ਹੋ ਕੇ ਅਸੀਂ ਤੁਰਕਾਂ ਨੂੰ ਮੰਨਦੇ ਹਾਂ, ਤੁਰਕਾਂ ਦੀਆਂ ਕਬਰਾਂ ਮੜੀਆਂ ਨੂੰ ਪੂਜਦੇ ਹਾਂ। ਸਾਧ ਸੰਗਤ ਜੀ, ਤੁਰਕ ਤਾਂ ਕਬਰਾਂ ਨੂੰ ਮੰਨਦੇ ਨਹੀਂ, ਮੱਥਾ ਹੀ ਨਹੀਂ ਟੇਕਦੇ। ਆਪਾਂ ਪਤਾ ਨਹੀਂ ਕਿਉਂ ਟੇਕੀ ਜਾਂਦੇ ਹਾਂ, ਕੋਈ ਕਬਰਾਂ 'ਤੇ ਜਾ ਕੇ ਦੀਵੇ ਜਗਾਈ ਜਾਂਦਾ, ਕੋਈ ਰੋਡ ਚੜ੍ਹਾਈ ਜਾਂਦਾ, ਕੋਈ ਚਾਦਰਾਂ ਦੇਈ ਜਾਂਦਾ। ਸਿੱਖ ਨੂੰ ਤਾਂ ਹੁਕਮ ਹੀ ਨਹੀਂ ਸਤਿਗੁਰੂ ਤੋਂ ਬਿਨਾਂ ਜਾਂ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕਿਤੇ ਨਮਸਕਾਰ ਕਰਨੀ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਜਾਗਤ ਜੋਤ ਜਪੈਨ ਸੁਬਾਸਰ ਏਕ ਬਿਨਾ ਮਨ ਨੈਕ ਨਾਨ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਠ ਭੂਲ ਨਾ ਮਨ। ਗੋਰਾਂ ਕਬਰਾਂ ਨੂੰ, ਮੜੀਆਂ ਨੂੰ, ਮੱਠਾਂ ਨੂੰ ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ, ਸਤਿਗੁਰੂ ਦੇ ਬਚਨ ਹਨ ਕਲਗੀਆਂ ਵਾਲੇ ਦੇ। ਇਸ ਕਰਕੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਸਾਨੂੰ ਅੰਦਰੋਂ ਅਹਿਸਾਸ ਹੋਇਆ, ਮਨ ਨੂੰ ਨਫ਼ਰਤ ਹੋਈ ਹੈ ਸਿੱਖਾਂ ਦੇ ਘਰ ਵਿੱਚ। ਕਹਿ ਲਓ ਕਿ ਸਿੱਖਾਂ ਦੇ ਘਰ ਵਿੱਚ ਜਿੰਨਾ ਚਿਰ ਮਹਾਰਾਜ ਦੇ ਚਰਨਾਂ ਵਿੱਚ ਨਹੀਂ ਆਏ ਸਨ ਉਦੋਂ ਅਜੇ ਸਿੱਖੀ ਨਹੀਂ ਨਾ ਧਾਰਨ ਕੀਤੀ ਸੀ, ਉਦੋਂ ਹਿੰਦੂ ਧਰਮ ਨੂੰ ਹੀ ਮੰਨਦੇ ਸਨ। ਤੋ ਮਹਾਰਾਜ ਜੀ ਨੇ ਕਿਹਾ ਭਾਈ ਇਹਨਾਂ ਨੇ ਕਿਹਾ ਕਿ ਸੱਚੇ ਪਾਤਸ਼ਾਹ ਅਸੀਂ ਆਪਣੇ ਆਪ ਨੂੰ ਬੜਾ ਹੀ ਪਛਤਾਤਾਪ ਦੇ ਵਿੱਚ ਲੈ ਕੇ ਗਏ ਹਾਂ ਕਿ ਅਸੀਂ ਮਨ ਦੇ ਕਿਨਾਂ ਨੂੰ ਹਾਂ ਤੇ ਪੂਜਾ ਤੁਰਕਾਂ ਦੀਆਂ ਕਬਰਾਂ ਦੀਆਂ ਕਰਦੇ ਹਾਂ।
ਗਇਓ ਧਰਮ ਪਰਲੋਕ ਗਵਾਵੈ,
ਜਿਹੜੇ ਬੰਦੇ ਦਾ ਧਰਮ ਹੀ ਚੱਲਿਆ ਗਿਆ ਉਹਦਾ ਪਰਲੋਕ ਵੀ ਨਾਸ਼ ਹੋ ਜਾਂਦਾ, ਰੱਬ ਦੀ ਦਰਗਾਹ ਪਰਲੋਕ ਵਿੱਚ ਵੀ ਇਹਨੂੰ ਕਿਤੇ ਢੋਈ ਨਹੀਂ ਮਿਲਦੀ ਹੈ।
ਸੁਣ ਗੁਰ ਕਹਿਓ ਜਾਹੋ ਨਿਜ ਧਾਮ,
ਸਤਿਗੁਰੂ ਕਹਿੰਦੇ ਜੇ ਮਨ ਬਦਲਿਆ ਤਾਂ ਮਨ ਬਦਲੇ ਦਾ ਤਾਂ ਹੀ ਪਤਾ ਲੱਗੇਗਾ ਨਾ ਵੀ ਉਸੇ ਤਰ੍ਹਾਂ ਤੁਸੀਂ ਕਰੋ ਜਿਵੇਂ ਅਸੀਂ ਆਖੀਏ। ਤਾਂ ਕਹਿਣ ਲੱਗੇ ਆਗਿਆ ਦਿਓ, ਸਤਿਗੁਰੂ ਜੀ ਕਹਿਣ ਲੱਗੇ ਚੰਗਾ ਆਪੋ ਆਪਣੇ ਘਰ ਨੂੰ ਵਾਪਸ ਜਾਣਾ ਕਰੋ।
ਪ੍ਰਥਮ ਢਾਹੋ ਸੁਲਤਾਨ ਮੁਕਾਮ,
ਜਿਹੜਾ ਸੁਲਤਾਨੀਏ ਪੀਰ ਦੀ ਘਰ ਵਿੱਚ ਕਬਰ ਬਣਾਈ ਹੈ ਨਾ, ਘਰ ਬਣਾਇਆ ਹੋਇਆ ਮੁਕਾਮ ਨਾਮ, ਉਹ ਘਰ ਘਰ ਜੇ ਬਣਾ ਕੇ ਰੱਖਦੇ ਹੈ ਨਾ ਸੁਲਤਾਨੀਏ, ਪਹਿਣ ਕਹਿਣ ਲੱਗੇ ਮਹਾਰਾਜ ਉਹ ਜਾ ਕੇ ਪਹਿਲਾਂ ਉਹਨੂੰ ਢਾ ਕੇ ਆਓ ਆਪਣੇ ਘਰਾਂ ਵਿੱਚੋਂ।
ਆਵੋ ਹਮ ਸਿੱਖ ਬਣਾਵਾਂ,
ਫੇਰ ਸਾਡੇ ਕੋਲੇ ਆਇਓ, ਫੇਰ ਗੁਰਸਿੱਖੀ ਦੀ ਦਾਤ ਬਖਸ਼ਾਂਗੇ, ਚਰਨ ਪਹੁਲ ਮਿਲੇਗੀ, ਫੇਰ ਤੁਹਾਨੂੰ ਸਿੱਖ ਬਣਾਵਾਂਗੇ, ਅਸੀਂ ਵੀ ਸਮਝਾਂਗੇ ਕਿ ਤੁਹਾਡੇ ਮਨ ਵਿੱਚ ਸਿੱਖੀ ਦਾ ਪ੍ਰੇਮ ਜਾਗਿਆ, ਫੇਰ ਹੀ ਸਿੱਖੀ ਦਾ ਦਾਨ ਦੇਵਾਂਗੇ।
ਸ਼ੁਭ ਆਪਣੋ ਉਪਦੇਸ਼ ਬਤਾਵੋ,
ਗੁਰੂ ਘਰ ਦਾ ਪਵਿੱਤਰ ਉਪਦੇਸ਼ ਆ ਉਹ ਦੱਸਾਂਗੇ, ਫਿਰ ਦੇਣਾ ਕਰਾਂਗੇ ਗੁਰਸਿੱਖੀ ਗੁਰਦੀਖਿਆ।
ਸੁਣਤ ਜਾਏ ਤਿਸ ਥਾਨ ਬਿਦਾਰਾ,
ਸੁਣ ਦੀ ਦੇਰ ਸੀ ਗਏ ਜਾ ਕਰਕੇ ਇਹਨਾਂ ਨੇ ਸਖੀ ਸਰਵਰ ਦਾ ਜੋ ਮੁਕਾਮ ਘਰ ਬਣਾਇਆ ਹੋਇਆ ਸੀ ਘਰ ਦੇ ਅੰਦਰ ਕਬਰ ਸਮੇਤ, ਉਹ ਸਾਰਾ ਹੀ ਢਾ ਦਿੱਤਾ ਹੈ ਭਾਈ ਮੰਝ ਜੀ ਨੇ।
ਗੁਰ ਡਿੱਗ ਆਏ ਪ੍ਰਸੰਗ ਉਚਾਰਾ,
ਸਤਿਗੁਰੂ ਜੀ ਨੂੰ ਆ ਕੇ ਦੱਸਿਆ ਸੱਚੇ ਪਾਤਸ਼ਾਹ ਤੁਹਾਡਾ ਬਚਨ ਮੰਨ ਲਿਆ ਹੈ।
ਸ੍ਰੀ ਮੁਖ ਤੇ ਸੇਵਾ ਫੁਰਮਾਈ,
ਫਿਰ ਸਤਿਗੁਰੂ ਜੀ ਨੇ ਆਖਿਆ ਕਿ ਭਾਈ ਅਜੇ ਉਪਦੇਸ਼ ਗੁਰਦੀਖਿਆ ਗੁਰਮੰਤਰ ਅਜੇ ਨਹੀਂ ਮਿਲੇਗਾ, ਪਹਿਲਾਂ ਸੇਵਾ ਦੀ ਕਮਾਈ ਕਰੋ, ਗੁਰੂ ਘਰ ਦੇ ਵਿੱਚ ਪਹਿਲਾਂ ਸੇਵਾ ਕਰਕੇ ਆਪਣਾ ਹਿਰਦਾ ਸ਼ੁੱਧ ਕਰੋ, ਇਉਂ ਸੱਚੇ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਹੈ।
ਮੰਝ ਬਹਿਰ ਤੇ ਇੰਧਣ ਲਿਆਈ,
ਇਹ ਭਾਈ ਮੰਝ ਤੂੰ ਤਾਂ ਬਾਹਰੋਂ ਜੰਗਲ ਦੇ ਵਿੱਚੋਂ ਸੁੱਕਾ ਬਾਲਣ ਲਿਆਇਆ ਕਰ,
ਤੂੰ ਚੁੱਲ੍ਹੇ ਝੋਕਣ ਪਰ ਰਹੋ,
ਤੂੰ ਚੁੱਲ੍ਹਿਆਂ ਵਿੱਚ ਭਾਈ ਪ੍ਰਾਣੀ ਨੂੰ ਕਿਹਾ ਤੂੰ ਉਹ ਬਾਲਣ ਲਿਆਂਦਾ ਹੋਇਆ ਲੂਹਾਂ ਤੇ ਚੁੱਲ੍ਹਿਆਂ ਦੇ ਵਿੱਚ ਉਸ ਬਾਲਣ ਨੂੰ ਡਾਹ ਕੇ ਅੱਗ ਬਾਲਣ ਦੀ ਸੇਵਾ ਕਰਨੀ। ਬਾਅਦ ਵਿੱਚ ਭਾਈ ਪ੍ਰਾਣਾ ਜੀ ਫਿਰ ਸੁੱਕਾ ਬਾਲਣ ਵੀ ਲਿਆਉਂਦੇ ਰਹੇ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ, ਧੰਨ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ। ਇਹ ਸੇਵਾ ਬਾਲਣ ਲਿਆਉਣ ਦੀ ਵੀ ਭਾਈ ਪ੍ਰਾਣਾ ਜੀ ਨੇ ਨਿਭਾਉਣਾ ਕੀਤੀ ਹੈ, ਪਰ ਹੁਣ ਆਗਿਆ ਕੀਤੀ ਹੈ ਕਿ ਭਾਈ ਮੰਝ ਤੁਸੀਂ ਦੋਨੇ ਇਕੱਠੇ ਆਇਓ, ਦੋਨਾਂ ਦੀ ਸੇਵਾ ਹੈ, ਭਾਈ ਮੰਝ ਸੁੱਕਾ ਬਾਲਣ ਲਿਆਵੇਗਾ, ਤੂੰ ਚੁੱਲ੍ਹਿਆਂ ਵਿੱਚ ਬਾਲਣ ਨੂੰ ਝੋਕਣ ਦੀ ਬਾਲਣ ਡਾਉਣ ਦੀ ਸੇਵਾ ਕਰੇਗਾ।
ਇਹ ਸਿੱਖਣ ਕੀ ਸੇਵਾ ਲਹੋ,
ਗੁਰਸਿੱਖ ਸੰਗਤਾਂ ਦੀ ਲੰਗਰ ਦੇ ਵਿੱਚ ਇਹ ਸੇਵਾ ਤੁਹਾਨੂੰ ਦਿੱਤੀ ਜਾਂਦੀ ਹੈ, ਸੇਵਾ ਲੈਣਾ ਕਰੋ, ਇਹ ਸੇਵਾ ਨੂੰ ਤੁਸੀਂ ਪ੍ਰਾਪਤ ਕਰੋ।
ਅੰਤਕਰਨ ਸ਼ੁੱਧ ਹੋਏ ਜਬ,
ਸੇਵਾ ਕਰਦਿਆਂ ਮਨ ਜਦੋਂ ਸ਼ੁੱਧ ਹੋ ਗਿਆ, ਐਨ ਨਿਰਮਲ ਹੋ ਗਿਆ, ਮਨ ਦੀਆਂ ਮੈਲਾਂ ਦੂਰ ਹੋ ਗਈਆਂ, ਸੇਵਾ ਕਰਨ ਨਾਲ ਹੋ ਜਾਂਦੀਆਂ ਹਨ।
ਹਮ ਉਪਦੇਸ਼ ਬਤਾਵੈ ਤਬ,
ਉਦੋਂ ਅਸੀਂ ਉਪਦੇਸ਼ ਦੇਵਾਂਗੇ ਗੁਰੂ ਘਰ ਦਾ। ਮਨ ਸ਼ੁੱਧ ਦੀ ਨਿਸ਼ਾਨੀ ਕੀ ਆ? ਮਨ ਵਿੱਚੋਂ ਮਾੜੇ ਫੁਰਨੇ ਆਉਣੋਂ ਹਟਣ ਲੱਗ ਜਾਣ, ਮਨ ਵਿੱਚ ਪਾਪਾਂ ਦੀ ਮੈਲ ਨਾ ਆਵੇ, ਮਨ ਟਿਕਣ ਲੱਗ ਜਾਏ, ਇਉਂ ਅੰਤਕਰਨ ਜਦੋਂ ਸ਼ੁੱਧ ਹੋ ਗਿਆ ਨਿਸ਼ਕਾਮ ਸੇਵਾ ਕਰਦਿਆਂ ਕਰਦਿਆਂ, ਫੇਰ ਅਸੀਂ ਉਪਦੇਸ਼ ਦੱਸਾਂਗੇ ਦਿਆਂਗੇ।
ਨਿਤ ਗੁਰ ਸ਼ਬਦ ਸੁਣੋ ਮਨ ਲਾਏ,
ਦੂਜੀ ਆਗਿਆ ਇਹ ਹੈ ਨਿਤਾ ਪ੍ਰਤੀ ਸੰਗਤ ਵਿੱਚ ਆ ਕੇ ਗੁਰ ਸ਼ਬਦ ਵਿੱਚ ਮਨ ਨੂੰ ਲਾ ਕੇ ਜੋੜ ਕੇ ਦੀਵਾਨ ਵਿੱਚ ਹਾਜ਼ਰੀ ਭਰਨੀ ਹੈ।
ਕਥਾ ਕੀਰਤਨ ਹੋਏ ਜਿਸ ਥਾਏ,
ਜਿੱਥੇ ਕੀਰਤਨ ਕਥਾ ਹੋਵੇ ਉੱਥੇ ਦੀਵਾਨ ਵਿੱਚ ਆ ਕੇ ਗੁਰ ਸ਼ਬਦ ਦਾ ਕੀਰਤਨ ਕਥਾ ਸੁਣਨੀ ਹੈ, ਔਰ ਨਾਲ ਨਾਲ ਤੁਸੀਂ ਸੇਵਾ ਵੀ ਕਰਨੀ ਹੈ ਦੀਵਾਨਾਂ ਦੇ ਅੰਦਰ।
ਸਿੱਖਣ ਝੂਠੇ ਬਸਨ ਜੋਏ,
ਜਦੋਂ ਸੰਗਤਾਂ ਲੰਗਰ ਛਕਣ, ਲੰਗਰ ਛਕਣ ਤੋਂ ਬਾਅਦ ਜਿਹੜੇ ਸੰਗਤਾਂ ਦੇ ਝੂਠੇ ਬਰਤਨ ਹੋਣ ਸਾਰੇ,
ਕਰੋ ਬਖਾਰਨ ਮਾਂਜਨ ਸੋਏ,
ਉਹਨਾਂ ਬਰਤਨਾਂ ਦੀ ਝੂਠ ਧੋ ਕੇ ਫੇਰ ਉਹਨਾਂ ਨੂੰ ਚੰਗੀ ਤਰ੍ਹਾਂ ਮਾਂਜਣਾ ਹੈ, ਪਹਿਲਾਂ ਝੂਠ ਲਾਉਣੀ ਫੇਰ ਬਰਤਨ ਮਾਂਜਣੇ, ਇਹ ਗੁਰੂ ਘਰ ਦੀ ਲੰਗਰ ਦੀ ਮਰਿਆਦਾ ਹੈ। ਇਸ ਕਰਕੇ ਪਹਿਲਾਂ ਜੂਠ ਲਾ ਕੇ ਬਰਤਨ ਧੋਣੇ ਹੈ, ਜੂਠ ਧੋਣੀ ਚੰਗੀ ਤਰ੍ਹਾਂ, ਫਿਰ ਬਰਤਨਾਂ ਨੂੰ ਮਾਂਜਣਾ ਹੈ।
ਸੁਣ ਕਰ ਸੇਵ ਲੱਗੇ ਹਰ ਖਾਏ,
ਸੇਵਾ ਦਾ ਹੁਕਮ ਸੁਣ ਕੇ ਬੜੇ ਪ੍ਰਸੰਨ ਹੋ ਕੇ ਸੇਵਾ ਵਿੱਚ ਲੱਗ ਗਏ। ਸੇਵਾ ਵਿੱਚ ਲੱਕ ਬੰਨ ਕੇ ਗੁਰੂ ਕੇ ਸਿੱਖ ਜੁੜ ਪਏ ਹਨ।
ਚਿਰਨ ਕਾਲ ਗੁਰ ਸੰਗਤ ਪਾਏ,
ਬੜਾ ਲੰਮਾ ਸਮਾਂ ਗੁਰੂ ਮਹਾਰਾਜ ਜੀ ਦੀ ਸੰਗਤ ਇਹਨਾਂ ਨੂੰ ਪ੍ਰਾਪਤ ਹੋਈ ਦੋਨਾਂ ਨੂੰ।
ਭਇਓ ਪ੍ਰਾਣਾ ਸਿੱਧ ਵਿਸਾਲਾ,
ਭਾਈ ਪ੍ਰਾਣਾ ਜੀ ਬੜੇ ਵੱਡੇ ਸਿੱਧ ਮਹਾਂਪੁਰਖ ਬਣੇ। ਸਿੱਧ ਉਹ ਹੁੰਦਾ ਜਿਹੜਾ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦੇਵੇ। ਇੱਥੇ ਸਿੱਧ ਤੋਂ ਭਾਵ ਪੂਰਨ ਬ੍ਰਹਮ ਗਿਆਨ ਭਾਈ ਪ੍ਰਾਣਾ ਜੀ ਨੂੰ ਸੇਵਾ ਕਰਦਿਆਂ ਪ੍ਰਾਪਤ ਹੋਇਆ।
ਬ੍ਰਹਮ ਗਿਆਨ ਲਹਿ ਸਦਾ ਸੁਖਾਲਾ,
ਬ੍ਰਹਮ ਗਿਆਨ ਲਹਿ ਸਦਾ ਸੁਖਾਲਾ। ਐਸਾ ਬ੍ਰਹਮ ਗਿਆਨ ਜਿਹੜਾ ਹੈ ਜਿਸ ਨੂੰ ਪ੍ਰਾਪਤ ਕਰਨਾ ਬੜਾ ਕਠਿਨ ਹੈ, ਉਹ ਸੇਵਾ ਅਤੇ ਨਾਮ ਜਪ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਰਹਿ ਕਰਕੇ ਸੌਖਾ ਹੀ ਪ੍ਰਾਪਤ ਹੋ ਗਿਆ ਇਹਨਾਂ ਨੂੰ। ਜਿਹੜਾ ਲੋਕ ਲੋਕ ਵਿੱਚ ਸੁਖੀ ਕਰਨ ਵਾਲੀ ਸਭ ਤੋਂ ਵੱਡੀ ਅਮੋਲਕ ਦਾਤ ਹੈ, ਉਹ ਬ੍ਰਹਮ ਗਿਆਨ ਦੀ ਦਾਤ ਲੋਕ ਪ੍ਰਲੋਕ ਦੇ ਵਿੱਚ ਸੁਖੀ ਕਰਨ ਵਾਲੀ ਪ੍ਰਾਪਤ ਹੋਈ।
ਅੰਤ ਪਰਯੰਤ ਰਹਿਓ ਗੁਰ ਤੀਰ,
ਅਖੀਰਲੇ ਸਵਾਸ ਤੱਕ ਸਤਿਗੁਰਾਂ ਦੀ ਸੇਵਾ ਵਿੱਚ ਹੀ ਰਹੇ ਭਾਈ ਪ੍ਰਾਣਾ ਜੀ।
ਸੇਵੇ ਸ੍ਰੀ ਹਰਗੋਬਿੰਦ ਧੀਰ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਵੀ ਧੀਰਜ ਧਾਰ ਕੇ ਸੇਵਾ ਕਰਦੇ ਰਹੇ ਭਾਈ ਪ੍ਰਾਣਾ ਜੀ। ਵਿਸਥਾਰ ਪੂਰਵਕ ਗੁਰ ਇਤਿਹਾਸ ਵਿੱਚ ਦਿੱਤਾ ਹੋਇਆ ਹੈ।
ਵਰਨ ਕਰੀ ਸੁਣੋ ਸਿੱਖ ਕਾਨ,
ਉਥੋਂ ਗੁਰੂ ਕੇ ਸਿੱਖ ਸੁਣ ਕੇ ਹੋਰ ਵੀ ਭਾਈ ਮੰਜ ਦੀ ਘਾਲਣਾ ਜਿਹੜੀ ਹੈ ਉਸ ਤੋਂ ਗਿਆਨ ਪ੍ਰਾਪਤ ਕਰ ਸਕਦੇ ਹਨ। ਐਸੀ ਜੋ ਮਹਾਨ ਬਖਸ਼ਿਸ਼ ਇਹਨਾਂ ਗੁਰੂ ਕੇ ਸਿੱਖਾਂ ਉੱਤੇ ਹੋਈ ਹੈ ਮੇਰੇ ਸੱਚੇ ਪਾਤਸ਼ਾਹ ਜੀ ਦੀ।
ਹਮਜਾ ਜੱਜਾ ਮਿਲ ਜੁਗ ਭਰਾਤ,
ਸਾਧ ਸੰਗਤ ਜੀ ਹੁਣ ਅਗਲਾ ਪ੍ਰਸੰਗ ਸ਼ੁਰੂ ਹੋਇਆ। ਇੱਕ ਭਾਈ ਹਮਜਾ ਹੈ, ਦੂਜਾ ਭਾਈ ਜੱਜਾ, ਇਹ ਦੋ ਭਰਾ ਹਨ। ਇਹਨਾਂ ਦੀ ਵੰਸ਼, ਇਹਨਾਂ ਦਾ ਪਰਿਵਾਰ ਸਾਧ ਸੰਗਤ ਜੀ ਅੱਜ ਤੱਕ ਵੀ ਹੈ ਦੁਆਬੇ ਵਿੱਚ, ਨਗਰ ਸੂਸਾਂ, ਜਿੱਥੇ ਧੰਨ ਮਹਾਂਪੁਰਖ ਬਾਬਾ ਜਵਾਹਰ ਦਾਸ ਜੀ ਹੋਏ। ਪਿੱਛੇ ਲੱਖਾਂ ਦਾ ਹੀ ਸੰਗਤਾਂ ਨੇ ਉੱਥੇ ਜੋੜ ਮੇਲਾ ਮਨਾਇਆ, ਉਹਨਾਂ ਦੇ ਵੱਲੋਂ ਸਥਾਪਿਤ ਕੀਤਾ ਹੋਇਆ ਨਿਸ਼ਾਨ ਸਾਹਿਬ ਦੀ 100 ਸਾਲਾ ਸ਼ਤਾਬਦੀ। ਉੱਥੇ ਨੇੜੇ ਹੀ ਇੱਟਾ ਬੱਧੀ ਨਗਰ ਹੈ ਸਾਧ ਸੰਗਤ ਜੀ, ਉਸ ਇੱਟਾ ਬੱਧੀ ਨਗਰ ਵਿੱਚ ਪਾਕਿਸਤਾਨ ਤੋਂ ਆ ਕੇ ਉਹ ਪਰਿਵਾਰ ਹੁਣ ਰਹਿ ਰਿਹਾ, ਔਰ ਅੱਜ ਵੀ ਉਹਨਾਂ ਦੇ ਬਜ਼ੁਰਗ ਗੁਰਸਿੱਖ ਬਾਣੀ ਪੜ੍ਹਨ ਵਾਲੇ ਹਨ। ਮੈਂ ਦਰਸ਼ਨ ਕੀਤੇ ਹੈ, ਔਰ ਉਹਨਾਂ ਨੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਦੀ ਸੰਗਤ ਔਰ ਉਹਨਾਂ ਦੇ ਦਰਸ਼ਨ ਕੀਤੇ ਹੈ। ਬੜੇ ਗੁਰਮੁਖ ਆਤਮਾ ਹਨ, ਉਹ ਆਪ ਬਜ਼ੁਰਗ ਗੁਰੂ ਕੇ ਸਿੱਖ ਹਨ। ਉਹਨਾਂ ਨੇ ਦੱਸਿਆ ਕਿ ਅਸੀਂ ਭਾਈ ਹਮਜੇ ਦੇ ਪਰਿਵਾਰ ਵਿੱਚੋਂ ਹਾਂ। ਸੋ ਸਾਧ ਸੰਗਤ ਜੀ ਐਸੇ ਐਸੇ ਗੁਰਸਿੱਖ ਪਰਿਵਾਰ ਪੀੜ੍ਹੀਆਂ ਤੋਂ ਲੈ ਕੇ ਪੀੜ੍ਹੀ ਦਰ ਪੀੜ੍ਹੀ ਗੁਰੂ ਘਰ ਦੀ ਜਿਨ੍ਹਾਂ ਨੇ ਸਿੱਖੀ ਕਮਾਈ ਸਤਿਗੁਰਾਂ ਦੇ ਸਮੇਂ ਤੋਂ। ਇਸ ਕਰਕੇ ਇੱਥੇ ਵੀ ਜ਼ਿਕਰ ਆ ਰਿਹਾ ਹਮਜਾ ਜੱਜਾ ਮਿਲ ਜੁਗ ਭਰਾ, ਭਾਈ ਹਮਜਾ ਔਰ ਭਾਈ ਜੱਜਾ ਦੋਨੋਂ ਹੀ ਭਰਾ ਮਿਲ ਕਰਕੇ।
ਬਾਲਾ ਮਰਵਾਹਾ ਵਖਿਆਤ,
ਤੀਜਾ ਭਾਈ ਬਾਲਾ ਹੈ, ਮਰਵਾਹਾ ਜਾਤੀ ਵਿੱਚੋਂ ਹੈ ਪ੍ਰਸਿੱਧ।
ਅਪਰ ਓਹਰੀ ਨਾਨੋ ਆਇਓ,
ਔਰ ਚੌਥਾ ਭਾਈ ਨਾਨੋ ਓਹਰੀ ਜਾਤੀ ਹੈ ਖੱਤਰੀਆਂ ਦੀ, ਓਹਰੀ ਬਟਾਲੇ ਦੇ ਵਿੱਚ ਵੀ ਬਹੁਤ ਹਨ, ਇਸ ਕਰਕੇ ਓਹਰੀਆਂ ਵਿੱਚੋਂ ਭਾਈ ਨਾਨੋ ਜੀ ਵੀ ਆਏ ਹੈ।
ਸੂਰੀ ਹੁਤੋ ਚੌਧਰੀ ਗਾਇਓ,
ਇਹ ਸੂਰੀ ਜਾਤੀ ਵੀ ਖੱਤਰੀਆਂ ਦੀ ਹੈ ਸਾਰੇ, ਔਰ ਚੌਧਰੀ ਇਹ ਨਗਰ ਦੇ ਸਨ ਆਪੋ ਆਪਣੇ ਨਗਰਾਂ ਵਿੱਚ।
ਸ੍ਰੀ ਅਰਜਨ ਕੇ ਪਹੁੰਚੇ ਪਾਸ,
ਇਹ ਸਾਰੇ ਸਿੱਖ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ
ਵੰਦਨ ਕਰ ਭਾਖੀ ਅਰਦਾਸ
ਸਤਿਗੁਰਾਂ ਨੂੰ ਮੱਥਾ ਟੇਕ ਕੇ ਇਹਨਾਂ ਨੇ ਵੀ ਅਰਦਾਸ ਕੀਤੀ ਬੇਨਤੀ ਕੀਤੀ ਹੈ ਚਰਨਾਂ ਵਿੱਚ
ਗੁਰੂ ਗਰੀਬ ਨਿਵਾਜ ਮਹਾਨਾ
ਗਰੀਬਾਂ ਨੂੰ ਨਿਵਾਜਣ ਵਾਲੇ ਮਹਾਨ ਸਤਿਗੁਰੂ ਜੀ
ਬੀਚ ਪੁਰਾਣ ਸੁਣਿਓ ਹਮ ਕਾਨਾ
ਪੁਰਾਣਾਂ ਦੀ ਕਥਾ ਅਸੀਂ ਸੁਣੀ ਹੈ ਆਪਣੇ ਕੰਨਾਂ ਵਿੱਚ ਕਈ ਵਾਰੀ ਜਾਈਦਾ ਵੱਡੇ ਵੱਡੇ ਵਿਦਵਾਨਾਂ ਤੋਂ ਪੰਡਤਾਂ ਤੋਂ ਅਸੀਂ ਪੁਰਾਣਾਂ ਦੀ ਕਥਾ ਵੀ ਸੁਣਦੇ ਹਾਂ ਤੇ ਸੁਣਿਆ ਵੀ ਹੈ
ਕਾਂਸ਼ੀ ਕੇਰ ਮਹਾਤਮ ਭਾਰੇ
ਕਾਂਸ਼ੀ ਜਿਹੜੀ ਹੈ ਧਰਤੀ ਜਿੱਥੇ ਕਾਂਸ਼ੀ ਬੜਾ ਭਾਰੀ ਤੀਰਥ ਹੈ ਭਗਵਾਨ ਸ਼ੰਕਰ ਜੀ ਦਾ ਉਸ ਦਾ ਬੜਾ ਭਾਰੀ ਮਹਾਤਮ ਲਿਖਿਆ ਹੋਇਆ ਹੈ
ਮਰੇ ਤਾਂ ਮੁਕਤੀ ਲੈ ਸਾਰੇ
ਸੁਰਤੀ ਆਉਂਦੀ ਹੈ ਕਾਂਸ਼ੀ ਮਰਨਾਤ ਮੋਕਸ਼ੰ ਕਹਿੰਦੇ ਜਿਹੜਾ ਕਾਂਸ਼ੀ ਵਿੱਚ ਮਰਦਾ ਉਹਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਇੱਥੇ ਵੀ ਜ਼ਿਕਰ ਆ ਗਿਆ ਕਿ ਕਾਂਸ਼ੀ ਵਿੱਚ ਜਿਹੜਾ ਮਰਦਾ ਇਹ ਅਸੀਂ ਪ੍ਰਾਣਾਂ ਵਿੱਚ ਸੁਣਿਆ ਵੀ ਉਹਨੂੰ ਮੁਕਤੀ ਮਿਲ ਜਾਂਦੀ ਹੈ ਸਾਧ ਸੰਗਤ ਜੀ ਕਾਂਸ਼ੀ ਵਿੱਚ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਪਾਵਨ ਚਰਨ ਪਾਏ ਹੈ ਜਿਹੜਾ ਵੱਡਾ ਮੰਦਿਰ ਹੈ ਉਹਦੇ ਨੇੜੇ ਹੀ ਗੁਰਦੁਆਰਾ ਵੱਡਾ ਗੁਰੂ ਕਾ ਬਾਗ ਸਾਹਿਬ ਹੈ ਔਰ ਮੰਦਿਰ ਦੇ ਬਿਲਕੁਲ ਨੇੜੇ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰ ਦਸਮ ਪਾਤਸ਼ਾਹ ਜੀ ਦਾ ਬਾਲ ਅਵਸਥਾ ਵਿੱਚ ਦਸਮ ਪਾਤਸ਼ਾਹ ਜੀ ਵੀ ਔਰ ਨੌਵੇਂ ਪਾਤਸ਼ਾਹ ਲਗਭਗ ਉੱਥੇ 6 ਮਹੀਨੇ ਰਹੇ ਕਿਉਂ ਸਾਡੇ ਉੱਥੇ ਦੋ ਵੱਡੇ ਗੁਰ ਇਤਿਹਾਸਕ ਅਸਥਾਨ ਹਨ ਵੱਡਾ ਗੁਰੂ ਕਾ ਬਾਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਔਰ ਦੂਸਰਾ ਗੁਰੂ ਕਾ ਬਾਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਔਰ ਦਸਮ ਪਾਤਸ਼ਾਹ ਜੀ ਦਾ ਅਸਥਾਨ ਹੈ ਸਾਧ ਸੰਗਤ ਜੀ ਸੂਰਜ ਗ੍ਰਹਿਣ ਦਾ ਮੇਲਾ ਲੱਗਾ ਹੋਇਆ ਸੀ ਦੁਨੀਆ ਬੜੀ ਗੰਗਾ ਤੇ ਨਹਾਉਣ ਤੁਰੀ ਜਾਵੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਤੁਸੀਂ ਵੀ ਚੱਲੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਹਾਰਾਜ ਕਹਿਣ ਲੱਗੇ ਭਾਈ ਇੱਥੇ ਗੰਗਾ ਪ੍ਰਗਟ ਹੋ ਜਾਏਗੀ ਸਾਨੂੰ ਜਾਣ ਦੀ ਲੋੜ ਨਹੀਂ ਸਿੱਖਾਂ ਨੇ ਪੁੱਛਿਆ ਕਿਵੇਂ ਪ੍ਰਗਟ ਹੋਏਗੀ ਕਹਿਣ ਲੱਗੇ ਭਾਈ ਵਾਹਿਗੁਰੂ ਕਹਿ ਕੇ ਆ ਸਿਲ ਚੱਕੋ ਧਰਤੀ ਤੋਂ ਜਦੋਂ ਚੱਕੀ ਥੱਲਿਓ ਸਾਧ ਸੰਗਤ ਜੀ ਫੁਹਾਰਾ ਜਲਦਾ ਫੁੱਟਿਆ ਮਹਾਰਾਜ ਕਹਿੰਦੇ ਇੱਥੇ ਗੰਗਾ ਆਪ ਚੱਲ ਕੇ ਆ ਗਈ ਕਰ ਲਓ ਇਸ਼ਨਾਨ ਤੁਹਾਡਾ ਫੁਰਨਾ ਪੂਰਾ ਕਰ ਰਹੇ ਉੱਥੇ ਅੱਜ ਵੀ ਦਰਬਾਰ ਸਾਹਿਬ ਦੇ ਅੰਦਰ ਉਹ ਖੂਹੀ ਦੇ ਰੂਪ ਵਿੱਚ ਸੰਗਤਾਂ ਨੇ ਸਤਿਗੁਰੂ ਜੀ ਦੇ ਹੁਕਮਾਂ ਵਿੱਚ ਉਹ ਖੂਹੀ ਦੇ ਰੂਪ ਵਿੱਚ ਉਹ ਇਤਿਹਾਸਕ ਨਿਸ਼ਾਨੀ ਸਾਂਭ ਕੇ ਰੱਖੀ ਹੈ ਉੱਥੇ ਹੁਕਮਨਾਮੇ ਵੀ ਪਏ ਹੈ ਦਸਮ ਪਿਤਾ ਜੀ ਦਾ ਬਾਲ ਅਵਸਥਾ ਦਾ ਜੋੜਾ ਵੀ ਹੈ ਨੌਵੇਂ ਪਾਤਸ਼ਾਹ ਜੀ ਦੇ ਵੀ ਜੋੜਿਆਂ ਦੇ ਥੱਲੇ ਵਾਲੇ ਤਲੇ ਹੈ ਹੋਰ ਵੀ ਇਤਿਹਾਸਕ ਨਿਸ਼ਾਨੀਆਂ ਸਤਿਗੁਰੂ ਜੀ ਦੀਆਂ ਉੱਥੇ ਹਨ ਸੋ ਇਉਂ ਸੱਚੇ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ ਹੈ ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਡ ਸਬਗਲ ਸਮਾਧੰਗ ਇਹ ਸਹਿਸ ਕਿਰਤੀ ਪਹਿਲੇ ਪਾਤਸ਼ਾਹ ਜੀ ਨੇ ਉੱਥੇ ਹੀ ਕਾਂਸ਼ੀ ਵਿੱਚ ਉਚਾਰਨ ਕੀਤੀ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੋ ਕਾਂਸ਼ੀ ਦੇ ਵਿੱਚ ਕਹਿਣ ਲੱਗੇ ਅਸੀਂ ਬੜਾ ਭਾਰੀ ਮਹਾਤਮ ਸੁਣਿਆ ਹੈ ਉੱਥੋਂ ਦਾ
ਮਰੇ ਤਾਂ ਮੁਕਤੀ ਲੈ ਸਾਰੇ
ਜਿਹੜਾ ਵੀ ਕੋਈ ਮਰਦਾ ਕਹਿੰਦੇ ਉਹ ਮੁਕਤੀ ਨੂੰ ਲੈ ਲੈਂਦਾ ਹੈ
ਸ਼ਿਵ ਕੇ ਨਿਕਟ ਵਾਸ ਕੋ ਪਾਵੇ
ਸ਼ਿਵ ਜੀ ਦੇ ਨੇੜੇ ਉਹਨੂੰ ਵਾਸਾ ਪ੍ਰਾਪਤ ਹੁੰਦਾ ਹੈ ਸ਼ਿਵ ਲੋਕ ਦਾ ਸ਼ਿਵ ਜੀ ਦੇ ਚਰਨਾਂ ਵਿੱਚ ਸ਼ੰਕਰ ਦੇ ਪਾਸ
ਜਨਮ ਮਰਨ ਕੋ ਕਸ਼ਟ ਮਿਟਾਵੇ
ਕਹਿੰਦੇ ਉਹਨਾਂ ਦੇ ਜੰਮਣ ਮਰਨ ਦੇ ਕਸ਼ਟ ਮਿਟ ਜਾਂਦੇ ਹਨ
ਆਪ ਸੁਦਾ ਸਰ ਮਹਿਮਾ ਭਾਖੀ
ਪਰ ਮਹਾਰਾਜ ਤੁਸੀਂ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਕਹੀ ਹੈ ਕਿ ਸਭ ਤੋਂ ਵੱਡੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਾਨ ਮਹਿਮਾ ਹੈ
ਸ੍ਰੀ ਗ੍ਰੰਥ ਸਾਹਿਬ ਮਹਿਰਾਖੀ
ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਦਾ ਆਪ ਜੀ ਨੇ ਉਚਾਰਨ ਕੀਤੇ ਹਨ ਡਿੱਠੇ ਸਭੇ ਥਾਪ ਨਹੀਂ ਤੁਧ ਦੇਹਾ ਬੱਧੋ ਪੁਰਖ ਬੰਧਾਤਾ ਤਾਂ ਤੂੰ ਸੋਹਿਆ ਵਸਦੀ ਸਗਨਾ ਪਾਰ ਅਨੂਪ ਰਾਮਦਾਸਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਇਆ ਰਾਮਦਾਸ ਸਰ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਅੰਮ੍ਰਿਤਸਰ ਸਿਫਤੀ ਦਾ ਘਰ ਇਹ ਸਾਰਾ ਗੁਰਬਾਣੀ ਵਿੱਚ ਅੰਮ੍ਰਿਤਸਰ ਸਾਹਿਬ ਜੀ ਦੀ ਮਹਿਮਾ ਕਹੀ ਗਈ ਹੈ ਆਪ ਜੀ ਨੇ ਅੰਮ੍ਰਿਤਸਰ ਸਾਹਿਬ ਜੀ ਦੀ ਜਿਹੜੀ ਮਹਿਮਾ ਨਾ ਉਹ ਗੁਰਬਾਣੀ ਵਿੱਚ ਵੀ ਸੁਭਾਇਮਾਨ ਕਰਕੇ ਰੱਖੀ ਹੈ ਸਿੱਖਾਂ ਨੂੰ ਦੱਸਣ ਵਾਸਤੇ
ਕਹੋ ਮਹਾਤਮ ਹੈ ਇਸ ਜੈਸੇ
ਮਹਾਰਾਜ ਜੀ ਅੰਮ੍ਰਿਤਸਰ ਸਾਹਿਬ ਜੀ ਦਾ ਕੀ ਮਹਾਤਮ ਹੈ ਕੀ ਮਹਿਮਾ ਹੈ ਉੱਥੇ ਦਰਸ਼ਨ ਇਸ਼ਨਾਨ ਕਰਨ ਦਾ ਕੀ ਫਲ ਹੈ ਆਪ ਕਿਰਪਾ ਕਰਕੇ ਦੱਸਣਾ ਕਰੋ
ਨਿਰਣੇ ਕਰੋ ਲਹਿ ਸਿੱਖ ਤੈਸੇ
ਸਾਰੇ ਸਿੱਖਾਂ ਨੂੰ ਆਪ ਜੀ ਦਾ ਨਿਰਣਾ ਪਤਾ ਲੱਗ ਜਾਏ ਆਪ ਜੀ ਦੀ ਕੀ ਆਗਿਆ ਹੈ ਸਾਰੇ ਇਸ ਗੱਲ ਦਾ ਗਿਆਨ ਪ੍ਰਾਪਤ ਕਰ ਲੈਣ
ਸ਼੍ਰੀ ਅਰਜਨ ਜੀ ਸੁਣਤ ਵਖਾਨਾ
ਧੰਨ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਸਿੱਖਾਂ ਦੀ ਬੇਨਤੀ ਸੁਣ ਕੇ ਹੁਕਮ ਕੀਤਾ ਆਗਿਆ ਕੀਤੀ ਹੈ
ਤੀਰਥ ਰਚਨ ਸੁਧਾ ਸਰ ਠਾਨਾ
ਮਹਾਰਾਜ ਕਹਿੰਦੇ ਜਿਹੜਾ ਇਹ ਅੰਮ੍ਰਿਤਸਰ ਸਾਹਿਬ ਸੁਧਾ ਦਾ ਅਰਥ ਹੁੰਦਾ ਅੰਮ੍ਰਿਤ ਅੰਮ੍ਰਿਤਸਰ ਸਾਹਿਬ ਜਿਹੜਾ ਅਸੀਂ ਤੀਰਥ ਰਚਿਆ ਹੈ ਨਾ ਇਹ ਮਹਾਨ ਗੁਰ ਤੀਰਥ ਦੀ ਜੋ ਸੇਵਾ ਕਰਵਾਈ ਹੈ
ਇਸ ਕੇ ਗਿਰਦੇ ਦਵਾਦਸ ਕੋਸ਼
ਆਖੋ ਭਾਈ ਵਾਹਿਗੁਰੂ ਮਹਾਰਾਜ ਕਹਿੰਦੇ ਦੇ ਆਲੇ ਦੁਆਲੇ ਬਾਰਾਂ ਬਾਰਾਂ ਕੋਹਾਂ ਦੇ ਵਿੱਚ ਬਾਰਾਂ ਬਾਰਾਂ ਕੋਹ ਤੱਕ ਪਹਿਲਾਂ ਕੋਹ ਚੱਲਦੇ ਸਨ ਫਿਰ ਮੀਲ ਚੱਲੇ ਫਿਰ ਕਿਲੋਮੀਟਰ ਇਸ ਕਰਕੇ ਕੋਹ ਮੀਲਾਂ ਨਾਲੋਂ ਵੀ ਵੱਡਾ ਹੁੰਦਾ ਸੀ ਇਸ ਕਰਕੇ ਬਾਰਾਂ ਬਾਰਾਂ ਕੋਹ ਤੱਕ ਅੰਮ੍ਰਿਤਸਰ ਸਾਹਿਬ ਦੇ ਚਾਰ ਚੁਫੇਰੇ
ਤੀਰਥ ਤੀਨ ਲੋਕ ਕੇ ਜੋ ਸੋ
ਮਹਾਰਾਜ ਕਹਿੰਦੇ ਇਹ ਤਾਂ ਇਸ ਲੋਕ ਦੇ ਤੀਰਥ ਹੈ ਕਾਂਸ਼ੀ ਹੈ ਹਰਿਦੁਆਰ ਹੈ ਜਾਂ ਮਥੁਰਾ ਹੈ ਪਰ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਬਾਰਾਂ ਬਾਰਾਂ ਕੋਹ ਵਿੱਚ ਤਿੰਨ ਲੋਕ ਦੇ ਤੀਰਥ ਜਿੰਨੇ ਵੀ ਹਨ
ਕਲਯੁਗ ਤੇ ਧਰ ਕਰ ਔਰ ਤਰਾਸ
ਕਲਯੁਗ ਦਾ ਭਿਆਨਕ ਸਮਾਂ ਵੇਖ ਕੇ ਕਲਯੁਗ ਦੇ ਵਿੱਚ ਪਾਪ ਵੀ ਹੈ ਕਲਯੁਗ ਦੇ ਜੀਵਾਂ ਦੀਆਂ ਆਤਮਾਵਾਂ ਵੀ ਪਾਪੀ ਹਨ ਪਾਪੀ ਕੀ ਹੈ ਨਾਸਤਕ ਪੁਣਾ ਰੱਬ ਤੋਂ ਬੇਮੁਖ ਹੋ ਜਾਣਾ ਰੱਬ ਦੀ ਵੀ ਹੋਂਦ ਨੂੰ ਮੰਨਣ ਤੋਂ ਇਨਕਾਰੀ ਜਿਹੜਾ ਪਰਮਾਤਮਾ ਦੀ ਅਕਾਲ ਪੁਰਖ ਦੀ ਹੋਂਦ ਹਸਤੀ ਨੂੰ ਮੰਨਦਾ ਹੀ ਨਹੀਂ ਉਸ ਤੋਂ ਵੱਡਾ ਪਾਪੀ ਕੌਣ ਹੈ ਕੋਈ ਵੀ ਉਹ ਤੋਂ ਵੱਡਾ ਪਾਪੀ ਨਹੀਂ ਬ੍ਰਾਹਮਣ ਕੈਲੀ ਕਾਤ ਘਾਤ ਕੰਜ ਕਾਣਚਾਰੀ ਕਾ ਧਾਨ ਫਿਟਕ ਫਿਟਕਾ ਕੋਟ ਵਧੀਆ ਸਦਾ ਸਦਾ ਅਭਿਮਾਨ ਸੋ ਸਾਧ ਸੰਗਤ ਜੀ ਇਸ ਕਰਕੇ ਜਿਹੜੇ ਲੋਕ ਕਲਯੁਗ ਦੇ ਹਨ ਇਹਨਾਂ ਦੇ ਬਹੁਤ ਮਨ ਪਾਪਾਂ ਵਿੱਚ ਪ੍ਰਵਿਰਤ ਹਨ ਪਰਮੇਸ਼ੁਰ ਦਾ ਖੌਫ ਡਰ ਭੈ ਨਹੀਂ ਲੋਕਾਂ ਵਿੱਚ ਰਹਿ ਗਿਆ ਸਿੱਖਾਂ ਨੂੰ ਵੀ ਗਲਤ ਪਾਸੇ ਲਾਉਣ ਵੇਲੇ ਇਹੀ ਪ੍ਰਚਾਰ ਕਰਦੇ ਆ ਨਾ ਕਿ ਕੋਈ ਸ਼ਕਤੀਆਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਤੁਹਾਡਾ ਦੁੱਖ ਨਹੀਂ ਦੂਰ ਕਰ ਸਕਦਾ ਆਹ ਨਹੀਂ ਹੋ ਸਕਦਾ ਵਾਹ ਨਹੀਂ ਹੋ ਸਕਦਾ ਇਸ ਕਰਕੇ ਰੱਬ ਦੀ ਜਿਹੜੀ ਸ਼ਕਤੀ ਦੀ ਹੋਂਦ ਮਿਥੀ ਗਈ ਹੈ ਕੇਵਲ ਕਲਪੀ ਗਈ ਹੈ ਕਲਪਨਾ ਹੀ ਹੈ ਕਹਿੰਦੇ ਵਾਸਤਵ ਦੇ ਵਿੱਚ ਕੁਝ ਵੀ ਨਹੀਂ ਹੈ ਇਸ ਕਰਕੇ ਕਹਿੰਦੇ ਕਲਯੁਗ ਤੋਂ ਡਰਦੇ ਹੋਏ ਕਲਯੁਗੀ ਜੀਵਾਂ ਤੋਂ ਡਰਦੇ ਹੋਏ ਮਨ ਵਿੱਚ ਭੈ ਧਾਰ ਕੇ
ਸਗਰੇ ਆਵਹਿ ਕਰਹਿ ਨਿਵਾਸ
ਸਾਰੇ ਤੀਰਥ ਅੰਮ੍ਰਿਤਸਰ ਸਾਹਿਬ ਆ ਕੇ ਨਿਵਾਸ ਕਰ ਰਹੇ ਆ ਮਹਾਰਾਜ ਕਹਿੰਦੇ ਐਡਾ ਵੱਡਾ ਫਲ ਦੱਸ ਰਹੇ ਹਨ
ਸਭ ਕੋ ਫਲ ਇਸ ਥਲ ਤੇ ਹੋਏ
ਮਹਾਰਾਜ ਕਹਿੰਦੇ ਜਿਹੜਾ ਉਹਨਾਂ ਤੀਰਥਾਂ ਤੇ ਜਾ ਕੇ ਫਲ ਦੀ ਨਾ ਪ੍ਰਾਪਤ ਹੁੰਦਾ ਜਿਹੜਾ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਜਾਏਗਾ ਦਰਸ਼ਨ ਕਰੇਗਾ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਨੂੰ 68 ਤੀਰਥਾਂ ਦਾ ਔਰ ਤਿੰਨੇ ਲੋਕਾਂ ਦੇ ਤੀਰਥਾਂ ਤੇ ਜਾਣ ਤੋਂ ਵੀ ਅਧਿਕ ਫਲ ਪ੍ਰਾਪਤ ਹੋਏਗਾ ਐਡਾ ਵੱਡਾ ਫਲ ਹੈ ਸਾਡੇ ਵਾਲੇ ਤਾਂ ਅੰਮ੍ਰਿਤਸਰ ਸਾਹਿਬ ਨੂੰ ਵੀ ਨਿੰਦੀ ਜਾਂਦੇ ਆ ਹਟਦੇ ਹੀ ਨਹੀਂ ਹਟਦੇ ਹੀ ਨਹੀਂ ਕੋਈ ਕੁਝ ਬੋਲੀ ਜਾਂਦਾ ਕੋਈ ਕੁਝ ਬੋਲੀ ਜਾਂਦਾ ਕੋਈ ਡਰ ਭੈ ਨਹੀਂ ਸਤਿਗੁਰਾਂ ਦਾ ਮਨ ਦੇ ਵਿੱਚ ਸੋ ਸਾਧ ਸੰਗਤ ਜੀ ਇਸ ਕਰਕੇ ਮਹਾਰਾਜ ਕਹਿੰਦੇ ਸਾਰਿਆਂ ਤੀਰਥਾਂ ਦਾ ਫਲ ਜਿਹੜਾ ਅੰਮ੍ਰਿਤਸਰ ਸਾਹਿਬ ਇਸ਼ਨਾਨ ਕਰ ਲਿਆ ਉਹਨੇ ਤਿੰਨੇ ਲੋਕਾਂ ਦੇ ਤੀਰਥਾਂ ਦਾ ਇਸ਼ਨਾਨ ਕਰ ਲਿਆ ਜਿਹਨੇ ਅੰਮ੍ਰਿਤਸਰ ਸਾਹਿਬ ਦਰਸ਼ਨ ਕਰ ਲਏ ਯਾਤਰਾ ਕਰ ਲਈ ਉਹਨੇ ਤਿੰਨਾਂ ਲੋਕਾਂ ਦੇ ਤੀਰਥਾਂ ਦੀ ਯਾਤਰਾ ਕਰ ਲਈ ਹੈ
ਬਸ ਕਰੈ ਇਹ ਥਾਂ ਨਰ ਜੋਏ
ਮਹਾਰਾਜ ਕਹਿੰਦੇ ਇਸ ਥਾਂ ਤੇ ਜਿਹੜਾ ਆ ਕੇ ਵਸੇਗਾ ਇੱਥੇ ਰਹੇਗਾ ਉਸ ਨੂੰ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਔਰ ਯਾਤਰਾ ਕਰਨ ਦਾ ਫਲ ਪ੍ਰਾਪਤ ਹੋਏਗਾ
ਬੀਚ ਬਣਿਓ ਸੁੰਦਰ ਹਰਿਮੰਦਰ
ਜਿਹੜਾ ਸਰੋਵਰ ਦੇ ਵਿਚਕਾਰ ਹਰਿਮੰਦਰ ਸਾਹਿਬ ਬਣਾਇਆ ਗਿਆ ਹੈ
ਇਸ ਦਿਨ ਸਤਨਾਮ ਜਿਸ
ਅੰਦਰ ਹੱਠੇ ਪੈਰ ਵਾਹਿਗੁਰੂ ਦੇ ਨਾਮ ਦਾ ਪ੍ਰਵਾਹ ਚੱਲਦਾ ਹੈ ਪਰਮੇਸ਼ਰ ਦੇ ਨਾਮ ਦਾ
ਸ੍ਰੀ ਗੁਰ ਕੀ ਬਾਣੀ ਸ਼ੁਭ ਰਹਿ
ਸਤਿਗੁਰਾਂ ਦੀ ਬਾਣੀ ਨੂੰ ਗੁਰਸਿੱਖ ਹੱਠੇ ਪੈਰ ਉਚਾਰਦੇ ਆ ਹਰਿਮੰਦਰ ਸਾਹਿਬ ਇੱਕ ਐਸਾ ਮਹਾਨ ਗੁਰ ਤੀਰਥ ਹੈ ਸੰਸਾਰ ਦਾ ਜਿੱਥੇ ਅੱਠੇ ਪਹਿਰ ਭਜਨ ਹੁੰਦਾ, ਕੀਰਤਨ ਹੋ ਰਿਹਾ, ਬਾਣੀ ਗੁਰਸਿੱਖ ਸੰਗਤਾਂ ਤੁਸੀਂ ਵੇਖ ਲਓ, 10 ਵਜੇ ਗੁਰੂ ਮਹਾਰਾਜ ਜੀ ਦਾ ਸੁਖਾਸਨ ਹੋ ਜਾਂਦਾ, ਉਸ ਤੋਂ ਬਾਅਦ ਸਾਫ ਸਫਾਈ ਦੀ ਸੇਵਾ ਸ਼ੁਰੂ ਹੁੰਦੀ ਹੈ ਜਿਹਨੂੰ ਸੁੱਕੀ ਸੇਵਾ ਕਿਹਾ ਜਾਂਦਾ। ਸੰਗਤਾਂ ਉਦੋਂ ਉੱਥੇ ਗੱਲਾਂ ਬਾਤਾਂ ਨਹੀਂ ਕਰਦੀਆਂ, ਸਾਰੇ ਸਿੱਖ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਸੇਵਾ ਕਰਦੇ ਹੈ। ਤੁਸੀਂ ਕਦੇ ਵੀ ਜਾ ਕੇ ਦਰਸ਼ਨ ਕਰੋ। ਜਦੋਂ ਚੰਦੋਆ ਸਾਹਿਬ ਲੱਗ ਗਏ ਫਿਰ ਇਸ਼ਨਾਨ ਦੀ ਸੇਵਾ ਅਰਦਾਸ ਕਰਕੇ ਆਰੰਭ ਹੋ ਗਈ। ਉਦੋਂ ਵੀ ਸੰਗਤਾਂ ਨੇ ਨਾਮ ਜਪਦਿਆਂ ਬਾਣੀ ਪੜ੍ਹਦਿਆਂ ਇਸ਼ਨਾਨ ਕਰਾਉਣਾ, ਸਾਰੀ ਤਿਆਰੀ ਕਰਕੇ ਫਿਰ 3:15 ਵਜੇ ਕੀਰਤਨ ਫਿਰ ਆਰੰਭ ਹੋ ਜਾਣਾ। ਔਰ ਉਤਲੀਆਂ ਮੰਜ਼ਲਾਂ ਵਿੱਚ ਅਖੰਡ ਪਾਠ ਸਾਹਿਬਾਂ ਦੇ ਅੱਠੇ ਪਹਿਰ ਪ੍ਰਵਾਹ ਚੱਲ ਰਹੇ, ਹਰ ਕੀ ਪੌੜੀ ਉੱਤੇ ਵੀ, ਗੁੰਬਜ ਵਿੱਚ ਵੀ ਸੰਗਤਾਂ ਗੁਟਕੇ ਲੈ ਕੇ ਬੈਠੀਆਂ, ਕੋਈ ਗੁਰਮੁਖ ਮਾਲਾ ਲੈ ਕੇ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਜਾਪ ਕਰ ਰਿਹਾ। ਅੱਠੇ ਪਹਿਰ ਭਜਨ ਹੋ ਰਿਹਾ ਹਰਿਮੰਦਰ ਸਾਹਿਬ ਜੀ ਦੇ ਅੰਦਰ, ਅੱਠੇ ਪਹਿਰ ਬਾਣੀ ਪੜ੍ਹੀ ਜਾ ਰਹੀ ਹੈ।
ਜਿਸ ਮੈਂ ਨਾਮ ਮਹਾਤਮ ਧਰੈ,
ਇਸ ਕਰਕੇ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਭ ਤੋਂ ਵੱਡਾ ਨਾਮ ਜਪਿਆ ਜਾ ਰਿਹਾ ਤੇ ਨਾਮ ਦਾ ਹੀ ਮਹਾਤਮ ਇੱਥੇ ਧਾਰਨ ਕੀਤਾ ਹੋਇਆ ਹੈ।
ਨਾਮ ਰੋ ਨਾਮੀ ਭੇਦ ਨ ਕੋਈ,
ਨਾਮ ਵਿੱਚ ਤੇ ਨਾਮੀ ਵਿੱਚ ਕੋਈ ਭੇਦ ਫਰਕ ਨਹੀਂ ਹੁੰਦਾ ਹੈ ਕਦੇ ਵੀ।
ਜਾਂ ਤੇ ਬਾਸ ਪਰਮੇਸ਼ਰ ਹੋਈ,
ਆਖੋ ਭਾਈ ਵਾਹਿਗੁਰੂ। ਇਸ ਕਰਕੇ ਹਰਿਮੰਦਰ ਸਾਹਿਬ ਵਿੱਚ ਪਰਮੇਸ਼ਰ ਦਾ ਅੱਠੇ ਪੈਰ ਨਿਵਾਸ ਹੈ। ਇੱਥੇ ਵਾਹਿਗੁਰੂ ਪਰਮੇਸ਼ਰ ਜੀ ਦਾ ਅੱਠੇ ਪਹਿਰ ਉਹਨਾਂ ਦਾ ਪ੍ਰਕਾਸ਼ ਹੈ, ਉਹਨਾਂ ਦਾ ਨਿਵਾਸ ਅਸਥਾਨ ਹੈ।
ਜਿਵ ਗੰਗਾ ਮੈਂ ਮੁਖ ਹਰ ਦੁਆਰ,
ਜਿਵੇਂ ਗੰਗਾ ਵਿੱਚੋਂ ਸਭ ਤੋਂ ਮੁੱਖ ਹਰ ਦੁਆਰ ਨੂੰ ਮੰਨਿਆ ਕਿ ਹਰ ਦੁਆਰ ਉੱਤੇ ਗੰਗਾ ਦੀ ਵਿਸ਼ੇਸ਼ ਮਹਾਨਤਾ ਜਾਣੀ ਜਾਂਦੀ ਹੈ ਸਨਾਤਨ ਧਰਮ ਦੇ ਵਿੱਚ।
ਤਿਮ ਹਰ ਪੌਰ ਇਹਾ ਨਿਰਧਾਰ,
ਇੱਥੇ ਵੀ ਕਹਿੰਦੇ ਹਰ ਕੀ ਪੌੜੀ ਮਹਾਰਾ, ਕਹਿੰਦੇ ਅਸੀਂ ਬਣਾਈ ਹੈ ਜਿੱਥੋਂ ਆਪਾਂ ਚੋਲਾ ਲੈਂਦੇ ਹਾਂ ਸਾਰੇ ਗੁਰਸਿੱਖ। ਜਿੱਥੇ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾ, ਗੁਰੂ ਅਰਜਨ ਦੇਵ ਸਾਹਿਬ ਵੀ ਜਿੱਥੋਂ ਅੰਮ੍ਰਿਤ ਚੋਲੇ ਲੈਂਦੇ ਰਹੇ ਆਪ, ਜਿੱਥੇ ਇਸ਼ਨਾਨ ਸਤਿਗੁਰੂ ਜੀ ਕਰਦੇ ਰਹੇ, ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਸਤਿਗੁਰੂ ਜੀ ਦੇ ਬਚਨ ਬਲਾਸ ਹੋਏ। ਸਾਧ ਸੰਗਤ ਜੀ ਕਈ ਮਨਮਤੀਏ ਤਾਂ ਕਹੀ ਜਾਂਦੇ ਵੀ ਅਖੇ ਜੀ ਹਿੰਦੂਆਂ ਦੀ ਰੀਸ ਵਿੱਚ ਹਰ ਕੀ ਪੌੜੀ ਬਣਾਈ ਹੈ। ਇਹ ਗਲਤ ਗੱਲ ਹੈ ਸੰਗਤ ਜੀ, ਇਹ ਗਲਤ ਗੁੰਮਰਾਹ ਕੌਣ ਪ੍ਰਚਾਰ ਹੈ। ਹਰ ਸ਼ਬਦ ਦਾ ਅਰਥ ਪਰਮੇਸ਼ਰ ਦਾ ਵਾਚਕ ਹੈ, ਵਾਹਿਗੁਰੂ ਦਾ ਵਾਚਕ ਹੈ। ਪਹਿਲਾਂ ਆਦਿ ਕਾਲ ਤੋਂ ਹਰ ਸ਼ਬਦ ਵਿਸ਼ਨੂੰ ਜੀ ਤੋਂ ਲੈਂਦੇ ਆ, ਪਰ ਉਦੋਂ ਤਾਂ ਵਿਸ਼ਨੂੰ ਜੀ ਵੀ ਨਹੀਂ ਸੰਸਾਰ ਤੇ ਪੈਦਾ ਹੋਏ ਸੀ ਜਦੋਂ ਦਾ ਹਰ ਸ਼ਬਦ ਚੱਲਿਆ। ਰਾਮ ਸ਼ਬਦ ਵੀ ਸਤਿਯੁਗ ਤੋਂ ਪਹਿਲਾਂ ਦਾ ਪ੍ਰਵਿਰਤ ਹੈ। ਇਹ ਸਾਰੇ ਪਰਮੇਸ਼ਰ ਦੇ ਨਾਮ ਹੈ, ਵਾਹਿਗੁਰੂ ਦੇ ਨਾਮ ਹੈ। ਇਸ ਕਰਕੇ ਹਰ ਕੀ ਪੌੜੀ ਜਿਹੜੀ ਹੈ ਇਹ ਹਰੀ ਪਰਮੇਸ਼ਰ ਦਾ ਸਥਾਨ ਹੈ। ਸੋ ਇਸ ਕਰਕੇ ਕਦੇ ਵੀ ਸ਼ੰਕਾ ਨਹੀਂ ਕਰਨੀ। ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਕਰ ਦਿੱਤੇ ਸਾਡਾ ਫਰਜ਼ ਹੈ ਗੁਰੂ ਕੀ ਆਗਿਆ ਮੰਨਣੀ। ਗੁਰਬਾਣੀ ਦਾ ਹੁਕਮ ਹੈ, ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਗੁਰ ਕੀ ਕਰਨੀ ਕਾਹੇ ਧਾਵੋ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਸਿੱਖੋ, ਗੁਰੂ ਸਾਹਿਬ ਨੇ ਜੋ ਕਿਹਾ ਉਹਨੂੰ ਕਮਾਓ। ਗੁਰੂ ਦੀ ਬਰਾਬਰਤਾ ਨਾ ਕਦੇ ਵੀ ਕਰੋ, ਗੁਰੂ ਦੇ ਉਲਟ ਨਾ ਕਦੇ ਵੀ ਚੱਲੋ। ਜੇ ਗੁਰੂ ਸਾਹਿਬ ਅੰਮ੍ਰਿਤ ਚੋਲੇ ਲੈਂਦੇ ਰਹੇ ਸਾਡਾ ਵੀ ਫਰਜ਼ ਬਣਦਾ। ਕਦੇ ਕਿਸੇ ਗੁਰਸਿੱਖ ਨੇ, ਮਹਾਂਪੁਰਖ ਨੇ, ਵੱਡੇ ਵੱਡੇ ਸ਼ੂਰਵੀਰ ਯੋਧੇ, ਧੰਨ ਬਾਬਾ ਦੀਪ ਸਿੰਘ ਜੀ ਉੱਥੋਂ ਚੋਲੇ ਲੈਂਦੇ ਰਹੇ, ਬਾਬਾ ਗੁਰਬਖਸ਼ ਸਿੰਘ ਜੀ, ਭਾਈ ਮਨੀ ਸਿੰਘ ਜੀ, ਉਹਨਾਂ ਨਾਲੋਂ ਵੱਡੇ ਤਾਂ ਨਹੀਂ, ਬਾਬਾ ਬੁੱਢਾ ਜੀ ਤੋਂ, ਭਾਈ ਗੁਰਦਾਸ ਜੀ ਤੋਂ, ਸਾਰੇ ਮਹਾਂਪੁਰਖ। ਔਰ ਅਸੀਂ ਅੱਖੀ ਵੇਖਿਆ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਆਪ ਉੱਥੋਂ ਚੋਲੇ ਲੈ ਕੇ ਛਕਦੇ ਰਹੇ, ਐਡੇ ਐਡੇ ਮਹਾਨ ਗੁਰਸਿੱਖ ਕਰਨੀਆਂ ਵਾਲੇ। ਸੋ ਭਾਈ ਹਰ ਕੀ ਪੌੜੀ, ਮਹਾਰਾਜ ਕਹਿੰਦੇ ਬਈ ਇੱਥੇ ਵੀ ਹਰ ਕੀ ਪੌੜੀ ਬਣਾਈ ਹੈ ਗੁਰਸਿੱਖਾਂ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ।
ਨਿਰਗੁਣ ਰੂਪ ਨਾਮ ਬ੍ਰਹਮ ਗਿਆਨ,
ਜਿਹੜਾ ਬ੍ਰਹਮ ਗਿਆਨ ਨੂੰ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ ਨਾ, ਉਹ ਵੀ ਨਿਰਗੁਣ ਹੈ, ਉਹਦਾ ਵੀ ਕੋਈ ਆਕਾਰ ਨਹੀਂ ਹੈ।
ਸਗੁਣ ਸਰੂਪ ਆਪ ਭਗਵਾਨ,
ਔਰ ਇਸ ਕਰਕੇ ਨਿਰਗੁਣ ਜਿਹੜਾ ਨਾਮ ਹੈ ਉਹਦਾ ਪ੍ਰਭਾਵ ਹੀ ਅੱਠੇ ਪੈਰ ਚੱਲ ਰਿਹਾ, ਜਿਸ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਦੋ ਹੀ ਸਰੂਪ ਹੈ ਪਰਮਾਤਮਾ ਦੇ, ਇੱਕ ਨਿਰਗੁਣ ਹੈ, ਇੱਕ ਸਰਗੁਣ ਹੈ। ਨਿਰਗੁਣ ਸਾਧ ਸੰਗਤ ਜੀ ਜਿਹਦੇ ਮਾਈਕੀ ਆਕਾਰ ਨਹੀਂ, ਪਰ ਉਹਦੀ ਹੋਂਦ ਹਸਤੀ ਤੋਂ ਮੁਨਕਰ ਨਹੀਂ ਕਦੇ ਹੋਇਆ ਜਾ ਸਕਦਾ। ਉਹਦੀ ਹੋਂਦ ਤੋਂ ਬਿਨਾਂ ਤਾਂ ਤੁਸੀਂ ਵੀ ਕੱਖ ਨਹੀਂ। ਜੇ ਉਹਦੀ ਚੇਤਨ ਸੱਤਾ ਤੁਹਾਡੇ ਵਿੱਚ ਬੈਠੀ ਹੈ ਤਾਂ ਇਹ ਸਰੀਰ ਹਰਕਤ ਕਰ ਰਿਹਾ। ਜਿੰਨਾ ਚਿਰ ਉਹਦੀ ਚੇਤਨ ਸੱਤਾ ਤੁਹਾਡੇ ਵਿੱਚ ਹੈ, ਮੌਜੂਦ ਹੈ, ਜਰੇ ਜਰੇ ਵਿੱਚ ਉਹਦੀ ਚੇਤਨ ਸੱਤਾ ਬਰਾਜ ਰਹੀ ਹੈ, ਪਰ ਉਹ ਮਾਇਕੀ ਆਕਾਰਾਂ ਤੋਂ ਰਹਿਤ ਹੈ। ਸਾਡੇ ਵਰਗਾ ਆਕਾਰ ਨਹੀਂ ਸਰੀਰ ਦਾ ਉਹਦਾ, ਉਹਨੂੰ ਨਿਰਾਕਾਰ ਕਿਹਾ ਜਾਂਦਾ ਹੈ। ਔਰ ਸਰਗੁਣ ਹੁੰਦਾ ਸਰੀਰਧਾਰੀ, ਦਸ ਸਰੂਪ ਸਰਗੁਣ ਸਰੂਪ ਸਰੀਰ ਧਾਰ ਕੇ ਸੰਸਾਰ ਤੇ ਵਾਹਿਗੁਰੂ ਦਾ ਸਰੂਪ ਆਏ, ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਜੀ ਤੱਕ। ਤੇ ਜਿਹੜਾ ਨਾਮ ਹੈ ਇਹ ਵੀ ਨਿਰਗੁਣ ਹੈ, ਇਹਦਾ ਵੀ ਕੋਈ ਆਕਾਰ ਨਹੀਂ। ਨਿਰਗੁਣ ਨਾਮ ਜਿਹੜਾ ਪਰਮੇਸ਼ਰ ਦਾ, ਉਹੀ ਬ੍ਰਹਮ ਗਿਆਨ ਦਿਵਾਉਣ ਵਾਲਾ ਨਾਮ ਜਿੰਨਾ ਵੀ ਹੈ ਇਹ ਸਾਰਾ ਨਿਰਗੁਣ ਦਾ ਵਾਚਕ ਹੈ। ਔਰ ਸਰਗੁਣ ਸਰੂਪ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਜੋਤ ਬਾਣੀ ਜਿੰਨੀ ਵੀ ਹੈ, ਵਾਹੂ ਵਾਹੂ ਬਾਣੀ ਨਿਰੰਕਾਰ ਹੈ ਤਿਸ ਜੇਵੜਾ ਵਰਨਾ ਕੋਏ। ਜੇ ਆਕਾਰ ਵੀ ਮੰਨਣਾ ਤਾਂ ਆਕਾਰ ਵਿੱਚ ਸਰਗੁਣ ਸਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਹੈ। ਜਿਹੜੀ ਅਸੀਂ ਸੇਵਾ ਕਰਦੇ ਹਾਂ ਇਹ ਸਾਰੀ ਸਰਗੁਣ ਸਰੂਪ ਦੀ ਸੇਵਾ ਹੈ। ਚੰਦੂਆ ਸਾਹਿਬ ਲੱਗੇ ਰਵਾਲੇ, ਚੌਰ ਢੁੱਲ ਰਿਹਾ ਹੈ, ਦੇਗ ਨੂੰ ਭੋਗ ਲੱਗਣਾ ਹੈ, ਅਰਦਾਸਾਂ ਹੋਣੀਆਂ ਹਨ, ਇਹ ਸਾਰੀ ਸਰਗੁਣ ਦੀ ਪੂਜਾ ਅਤੇ ਸੇਵਾ ਹੈ। ਇਸ ਕਰਕੇ ਭਾਈ ਪਰਮੇਸ਼ੁਰ ਦਾ ਸਰਗੁਣ ਸਰੂਪ ਹਰਿਮੰਦਰ ਸਾਹਿਬ ਦੇ ਵਿੱਚ ਨਿਵਾਸ ਰੱਖਦਾ ਉਹ ਕੌਣ ਹਨ? ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਉਹ ਆਦਿ ਬੀੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ। ਮਹਾਰਾਜ ਕਹਿ ਰਹੇ ਵੀ ਦੋਨੋਂ ਹੀ ਇੱਥੇ ਮੌਜੂਦ ਹੈ। ਨਿਰਾਕਾਰ ਸਰੂਪ ਪਰਮੇਸ਼ੁਰ ਦਾ ਨਾਮ ਅੱਠੇ ਪੈਰ ਭਜਨ ਹੋ ਰਿਹਾ, ਬਾਣੀ ਪੜ੍ਹੀ ਜਾ ਰਹੀ ਹੈ, ਨਾਮ ਜਪਿਆ ਜਾ ਰਿਹਾ ਅੱਠੇ ਪੈਰ। ਔਰ ਸਾਕਾਰ ਰੂਪ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਹਨ। ਇਉਂ ਦੋਨੋਂ ਹੀ ਸਰੂਪ ਭਗਵਾਨ ਪਰਮੇਸ਼ਰ ਦੇ ਇੱਥੇ ਮੌਜੂਦ ਹੈ।
ਦੋਨੋਂ ਵਾਸ ਕਰੇ ਜਬ ਇਸਮੈਂ,
ਤਾਂ ਕਹਿੰਦੇ ਜਦੋਂ ਦੋਨਾਂ ਦਾ ਹੀ ਨਿਵਾਸ ਹੈ, ਨਿਰਗੁਣ ਦਾ ਤੇ ਸਰਗੁਣ ਦਾ, ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ,
ਬਚਤ ਦਰਸਤ ਅਗ ਰਹਿ ਕਿਸਮੈਂ।
ਆਖੋ ਭਾਈ ਵਾਹਿਗੁਰੂ, ਕਹਿੰਦੇ ਫੇਰ ਇੱਥੇ ਇਸ਼ਨਾਨ ਕਰਨ ਤੋਂ ਬਾਅਦ, ਦਰਸ਼ਨ ਕਰਨ ਤੋਂ ਬਾਅਦ ਪਾਪ ਨਹੀਂ ਕਦੇ ਵੀ ਉਸ ਜੀਵ ਦਾ ਜੀਵਨ ਵਿੱਚ ਰਹੇਗਾ, ਉਹਦੇ ਸਾਰੇ ਪਾਪ ਨਾਸ ਹੋ ਜਾਣਗੇ। ਐਡਾ ਵੱਡਾ ਫਲ ਦੱਸ ਰਹੇ ਆ ਸੱਚੇ
ਪਾਤਸ਼ਾਹ।
ਉਦੋਂ ਅੰਮ੍ਰਿਤਸਰ ਸਾਹਿਬ ਇੰਨਾ ਨਹੀਂ ਵਧਿਆ ਹੋਇਆ ਸੀ। ਮਹਾਰਾਜ ਕਹਿੰਦੇ ਦਿਨ ਪ੍ਰਤ ਦਿਨ ਇੱਥੋਂ ਦੀ ਵਸੋਂ ਵੱਧਦੀ ਵੱਧਦੀ ਜਾਏਗੀ, ਫੈਲੀ ਜਾਏਗੀ ਮਾਤ ਲੋਕ ਵਿੱਚ।
ਲਕਸ਼ਮੀ ਸ਼ਰਨ ਬਸੈ ਇਸ ਆਏ,
ਲਕਸ਼ਮੀ ਇੱਥੇ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ ਦੀ ਸ਼ਰਨ ਵਿੱਚ ਆ ਕੇ ਬਸੇਗੀ, ਉਹਦਾ ਵੀ ਇੱਥੇ ਨਿਵਾਸ ਹੋਏਗਾ। ਚਾਰੇ ਦਰਵਾਜ਼ਿਆਂ ਤੋਂ ਆ ਰਹੀ ਹੈ ਸਤਿਗੁਰਾਂ ਦੇ ਚਰਨਾਂ ਵਿੱਚ। ਔਰ ਕਿੱਥੋਂ ਤੱਕ ਮਹਿਮਾ ਵੱਧ ਗਈ ਅੱਜ? ਦੁਨੀਆਂ ਦਾ ਕੋਈ ਕੋਨਾ ਹੈ ਜਿੱਥੋਂ ਸੰਸਾਰ ਦੇ ਜੀਵ ਅੰਮ੍ਰਿਤਸਰ ਸਾਹਿਬ ਆ ਕੇ ਦਰਸ਼ਨ ਨਹੀਂ ਕਰ ਰਹੇ? ਵੱਡੇ ਵੱਡੇ ਦੇਸ਼ਾਂ ਦੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਗਰੀਬ ਅਮੀਰ, ਸਭ ਸੰਸਾਰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਨੂੰ ਤੁਰਿਆ ਹੋਇਆ ਹੈ। ਮੰਦੇ ਭਾਗਾਂ ਵਾਲੇ ਸਾਡੇ ਚੋਂ ਕੁਝ ਲੋਕ ਹੈ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਮਹਿਮਾ ਜਿਨ੍ਹਾਂ ਤੋਂ ਜੜੀ ਨਹੀਂ ਜਾਂਦੀ, ਉਹ ਮਾੜੇ ਕਰਮਾਂ ਵਾਲੇ ਹੈ, ਪਾਪੀ ਲੋਕ। ਪਰ ਸਾਧ ਸੰਗਤ ਜੀ, ਅੰਮ੍ਰਿਤਸਰ ਸਾਹਿਬ ਦੀ ਮਹਿਮਾ ਦੇਖੋ। ਹੁਣ ਤੁਸੀਂ ਦਰਸ਼ਨ ਕਰਨ ਜਾਓ, ਕਤਾਰਾਂ ਦੀਆਂ ਕਤਾਰਾਂ ਸੰਗਤਾਂ ਦੀਆਂ ਲੱਗੀਆਂ ਹੋਈਆਂ। ਜੇ ਦੇਖੀਏ ਤਾਂ ਅੱਧ ਤੋਂ ਵੱਧ ਉਹ ਲੋਕ ਹੁੰਦੇ ਹੈ ਜਿਹੜੇ ਸਿੱਖੀ ਦੇ ਨੇੜੇ ਵੀ ਨਹੀਂ ਵਿਚਾਰੇ, ਜਿਨ੍ਹਾਂ ਨੂੰ ਸਿੱਖੀ ਦਾ ਨਾਮ ਵੀ ਨਹੀਂ ਕਦੇ ਕਈਆਂ ਨੇ ਸੁਣਿਆ, ਪਰ ਉਹ ਅੰਮ੍ਰਿਤਸਰ ਸਾਹਿਬ ਆਉਂਦੇ ਹੈ, ਦਰਸ਼ਨ ਕਰਦੇ ਹੈ। ਮੈਂ ਵੇਖਿਆ ਲੰਮੇ ਪੈ ਪੈ ਕੇ ਨਮਸਕਾਰਾਂ ਕਰਦੇ ਹੈ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ, ਡੰਡੌਤਾਂ ਕਰਦੇ ਹੈ। ਮੁਸਲਮਾਨ ਵੀਰ ਉੱਥੇ ਡੰਡੌਤ ਕਰਦੇ ਹੈ, ਹਿੰਦੂ ਵੀਰ ਆ ਕੇ ਦਰਸ਼ਨ ਕਰਦੇ ਹੈ, ਸਾਈ ਕਰਦੇ ਹੈ। ਸੋ ਇਹ ਮੇਰੇ ਸਤਿਗੁਰੂ ਜੀ ਦੀ ਮਹਿਮਾ ਅਧਿਕ ਤੋਂ ਅਧਿਕ ਫੈਲ ਰਹੀ ਹੈ।
ਲਕਸ਼ਮੀ ਸ਼ਰਨ ਬਸੈ ਇਸ ਆਏ,
ਇਸ ਸਤਿਗੁਰੂ ਦੇ ਦਰ ਦੀ ਲਕਸ਼ਮੀ ਆ ਕੇ ਸ਼ਰਨ ਵਿੱਚ ਵਸੇਗੀ। ਇੰਨਾ ਪ੍ਰਤਾਪ ਲਕਸ਼ਮੀ ਦਾ ਵੀ ਇੱਥੇ ਸਦਾ ਹੀ ਵਰਤਦਾ ਰਹੇਗਾ।
ਜੈ ਸ੍ਰੀ ਕਰਤਾ ਪੁਰਖ ਅਕਾਲ,
ਜਿੱਥੇ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਵਿਦ ਸ਼ਿਵ ਬਸੈ ਪ੍ਰਭੂ ਕੇ ਲਾਲ,
ਕਹਿੰਦੇ ਇੱਥੇ ਸ਼ਿਵ ਜੀ ਵੀ, ਇੱਥੇ ਵਿਦ ਬ੍ਰਹਮਾ ਵੀ, ਇੱਥੇ ਵਿਸ਼ਨੂੰ ਜੀ ਵੀ, प्रभु भाव तो विष्णु जी का लिया जाता, क्योंकि विष्णु एक महा विष्णु जिदे अधीन तिने देवते मने जाते हैं। इस करके कहते जिथे अकाल पुरख का निवास है उत्थे ब्रह्मा भी शिवजी भी विष्णु भी प्रभु परमेश्वर के चरणों में उहदे चरणों में हाजिर हो के उन्हां दा भी इत्थे हरिमंदर साहब के चरणों में उह भी हाजरी भरदे है। ये अमृतसर साहब जी की महिमा गिणा रहे हैं सतगुरु जी।
सुर ऐसो कोई ना है,
कोई ऐसा देवी देवता नहीं है मात लोक तो लैके स्वर्ग तक
आन इहान है बसो लह,
जेड़ा सूखम रूप विच इत्थे आके नहीं बसदा, आके इत्थे दर्शन नहीं करदा इशनान नहीं करदा, ये परमेश्वर दियां साध संगत जी सूखम रूहां हन, परमेश्वर दी सूखम सृष्टि परे तो परे है, बेअंत तो बेअंत है। सोदर दी पौड़ी पढ़ो जब जी साहब विच सारा निर्णा कर दिता, गावे ईश्वर ब्रह्मा देवी सोहन सदा सवारे, गावे इंद अदासन बैठे देवत्या अंदर नाले, ये सारा ही जिक्र सतगुरां ने कर दिता सूखम सृष्टि दा।
हर के निकट अदक फल सारे,
परमेश्वर दे चरणा विच सारे प्रतापवान बन जांदे, राजे कोले वजीर बहिंदे है ना, उन्हां दी शक्ति उन्हां दी पदवी दुगनी बन जांदी है। इउं महाराज दे चरणां च हरिमंदर साहब सारे वसदे है, ते सारिआं नूं अधिक तों अधिक फल इस दर तों प्राप्त हो रहा है। इन्नी महिमा है मेरे सतगुरु जी दे दर दी, धन श्री गुरु रामदास जी दे घर दी, हरिमंदर साहिब जी दी।
अपर न को समता इस तारे,
महाराज कहिंदे हरिमंदर साहिब जी दी अमृतसर साहिब दी होर कोई बराबरी नहीं कर सकदा।
हरिमंदर मैं नित सतनाम,
हरिमंदर साहिब दे विच नेता प्रति परमेश्वर दा जिहड़ा सच्चा नाम है,
सिमरै सुनै सो मन विश्राम,
इहदा सिमरन हो रिहा, जिहड़े सिमरनगे जिहड़े सुणनगे उहनां दे मन नूं शांति मिलेगी, महाराज कहिंदे मन टिक जाएगा।
गर्द प्रेम को शेम लहांगे,
जिहड़ा हरिमंदर साहिब नाल प्रेम करेगा ना अमृत सरोवर नाल प्रेम करेगा, महाराज कहिंदे शेम उहदी मुक्ति हो जाएगी, कल्याण प्राप्त होएगी, इन्ना फल है।
ब्रह्म ज्ञान ते कष्ट दहेंगे,
सात संग जी जिहड़े अमृतसर साहिब नालों दरबार साहिब नालों तोड़दे है ना, उन्हां ते बहुता रोस भी नहीं करना चाहीदा, ओह नरकां दे द्वार नूं जाणा जांदे रहण दो, उन्हां नूं तुरे रहण दो, उधर नूं तोर दो उन्हां नूं, आपां जाणा महाराज दे चरणां च, आपां होणा मुक्त, आपां महाराज दी बख्शिश प्राप्त करनी है, सतगुरु जी दे चरणां दी लवलीनता, इस करके आपां इधर जुड़े रहना, जिहड़ा कोई उधर नूं जांदा नरकां दे घर नूं तुरे जावे फिर आपां नूं रोकण दी की लोड़ है। जे कोई खूह खाता पटिया वेख के भी नहीं हटदा फिर डिगदा डिगण दिओ, अपना तो फर्ज है कहना सुचेत करना, नहीं हटते जान बुझ के गलत प्रचार करते फिर तुरे रहन उधर नूं। इस करके महाराज कहिंदे जिहड़ा अमृतसर साहिब नाल प्रेम करेगा वह सारे सुख छेमदार तुंदा सुख लोक परलोक दे सुख छेमदार कल्याण भी है मुक्ति भी है ये सारा कुछ ही उन्होंने मिलेगा। और ब्रह्म ज्ञान ते कष्ट दहेंगो, जिन्हां नूं ब्रह्म ज्ञान हो गया भजन करके उन्हां दे जम्मण मरण दे कष्ट सारे सड़ जाणगे नाश हो जाणगे।
तीनों ताप निवारण करै,
तिन्ने ताप दे निवृत्त हो जाणगे। तिन ताप की है, अध्यात्म है, अधि भूतक अधि दैव। अध्यात्म हुंदे आ शरीर दे रोग, शरीर नूं बीमारियां लग जाणियां, ध्यान दिओ शरीर दे रोग शरीर दे कष्ट मन दे विकार क्रोध ईर्षा आदि ये अध्यात्म ताप मन्ने आ साध संगत जी। आपां अरदास विच पढ़दे हां ना तीने ताप निवारण हारा, भी तीन ताप किहड़े है, तीन ताप ये है भी अध्यात्म उन्हां दा नाम है ते उन्हां दी व्याख्या जिहड़े शरीर नूं रोग लगदे है जां मन नूं क्रोध ईर्खा आदिक साड़दे है, ये अध्यात्म ताप मन्ने आ। आदि भौतिक जिमें मच्छर सर्प शेर आदिक, मच्छर लड़दा बुखार आदिक हो जाते हैं, सप्प ब्योह चढ़ जाती है, शेर आदिक प्राणा नूं खिच लैंदा, ये आदि भौतिक ताप हैं। आदि दै प्रकृतक देवते वालों जेड़े ताप दुख दिते गए, जिवें मान लो सूरज धुप दे रहा, धुप नाल साड़ रहा, चंद्रमा पाला ठंड दे के, ठंड दे नाल बर्फ दे नाल इउं वई कई वेरी ज्यादा शरीरां नूं कष्ट पहुंच जांदा। इसे तरह पौन तो जोरदार हनेरियां दा आउणा, आकाश विच्चों गड़े आदक पैणे, ए साह संगी आदि दैवक, ए तीन तरह दे ताप है कहिंदे। इन्हां तिन्नां नूं निवृत कर दिंदा केड़ा दर? सचखंड श्री हरिमंदर साहब। तीने ताप निवारन हारा, दुख अंता सुख रास, ताको बिघन ना को लागे, जा की प्रभ आगे अरदास। जा अरदास करे सिख अपने सतगुरु दे चरणां, उन्हां दे भी तिन्ने ताप लै जाणगे।
अंतःकरण महामल हरै,
अंतःकरण दीआं जिहड़ियां पापां दीआं मैलां होवै हंकार उह भी नाश हो जाएगा। इह महात्म दस रहे आ सतगुरु श्री हरिमंदर साहब श्री अमृतसर सरोवर जी दा।
ब्रह्म ज्ञान को लह निष्काम,
जिहड़ा निष्कामता दे नाल उत्थे सेवा करेगा, नाम जपेगा ना कामना तो रहत, ਉਹਨੂੰ ਮਹਾਰਾਜ ਕਹਿੰਦੇ ਬ੍ਰਹਮ ਗਿਆਨ ਦੀ ਦਾਤ ਲੈ ਲਵੇਗਾ, ਪ੍ਰਾਪਤ ਕਰ ਲਵੇਗਾ ਅੰਮ੍ਰਿਤਸਰ ਸਾਹਿਬ ਤੋਂ।
ਕਾਮਨਾ ਜੋ ਸਹਿਕਾਮ,
ਜਿਹੜੇ ਸਾਡੇ ਵਰਗੇ ਸਹਿਕਾਮੀਆਂ ਕਾਮਨਾ ਵਾਲੇ ਹੈ, ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਕਿੰਨਿਆਂ ਦੀਆਂ ਕਾਮਨਾ ਕੋਈ ਪਤਾ? ਲੱਖਾਂ ਹਿੰਦੂ, ਲੱਖਾਂ ਹੀ ਮੁਸਲਮਾਨ, ਲੱਖਾਂ ਹੀ ਸਿੱਖ, ਸਭ ਦੀਆਂ ਕਾਮਨਾਵਾਂ ਰੋਜ਼ ਮੇਰੇ ਸਤਿਗੁਰੂ ਪੂਰੀਆਂ ਕਰ ਰਿਹਾ, ਖੁੱਟ ਭੰਡਾਰਾ ਵਰਤ ਰਿਹਾ ਮਹਾਰਾਜ ਜੀ ਦਾ। ਇਹੋ ਤਾਂ ਨਾ ਖੁੱਟ ਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ, ਜਾਂ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਐਸਾ ਖਜ਼ਾਨਾ ਮੇਰੇ ਸਤਿਗੁਰੂ ਜੀ ਨੇ ਖੁੱਲਾ ਰੱਖਿਆ ਹੋਇਆ ਹੈ।
ਅੰਮ੍ਰਿਤਸਰ ਪਰਿਕਰਮਾ ਮਾਹੇ,
ਅੰਮ੍ਰਿਤਸਰ ਸਾਹਿਬ ਸਰੋਵਰ ਦੀਆਂ ਜਿੰਨੀਆਂ ਵੀ ਪਰਿਕਰਮਾ ਹਨ,
ਪਗ ਪਗ ਮੈਂ ਸੌ ਤੀਰਥ ਆਹੇ।
ਆਖੋ ਭਾਈ ਵਾਹਿਗੁਰੂ, ਸੌ ਸੌ ਤੀਰਥ ਇੱਕ ਇੱਕ ਕਦਮ ਉੱਤੇ ਪਰਿਕਰਮਾ ਦੇ ਵਿੱਚ ਨਿਵਾਸ ਕਰ ਰਿਹਾ। ਸੌ ਸੌ ਤੀਰਥ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹੈ ਕਿ ਸਿੱਖਾ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਕਰਨ ਲੱਗਿਆ ਨਾ, ਇਸ ਗੱਲ ਦਾ ਆਪਣੇ ਹਿਰਦੇ ਵਿੱਚ ਖਿਆਲ ਲਿਆਇਆ ਕਰ, ਧਿਆਨ ਲਿਆਇਆ ਕਰ ਕਿ ਇਸ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਰੱਖਿਆ ਵਾਸਤੇ ਨਾ ਇੱਕ ਇੱਕ ਸਿਲ ਦੇ ਥੱਲੇ ਸੈਂਕੜੇ ਸੈਂਕੜੇ ਸਿੱਖਾਂ ਦੇ ਸੀਸ ਲੱਗੇ ਹੋਏ ਹੈ। ਇੰਨੇ ਅਦਬ ਨਾਲ ਉੱਥੋਂ ਦੀ ਪਰਿਕਰਮਾ ਕਰਨਾ, ਔਰ ਮਹਾਰਾਜ ਉਸ ਤੋਂ ਪਹਿਲਾਂ ਕਹਿ ਰਹੇ ਹੈ ਸੌ ਸੌ ਤੀਰਥ ਇੱਕ ਇੱਕ ਕਦਮ ਦੇ ਵਿੱਚ ਬੈਠਾ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ, ਇੱਕ ਇੱਕ ਸਿਲ ਦੇ ਥੱਲੇ ਸੌ ਸੌ ਸਿੱਖ ਸ਼ਹੀਦ ਦਾ ਸੀਸ ਲੱਗਾ ਹੋਇਆ ਹੈ। ਇੰਨੀ ਪਵਿੱਤਰਤਾ ਰੱਖਣ ਵਾਸਤੇ ਸਿੰਘਾਂ ਦੀਆਂ ਕੁਰਬਾਨੀਆਂ ਹੋਈਆਂ, ਸ਼ਹਾਦਤਾਂ ਹੋਈਆਂ ਗੁਰਸਿੱਖਾਂ ਦੀਆਂ। ਸੋ ਸਾਧ ਸੰਗਤ ਜੀ, ਐਸਾ ਮਹਾਨ ਤੀਰਥ ਹੈ ਗੁਰੂ ਕਾ।
ਸੂਖਮ ਰੂਪ ਧਾਰ ਤਟ ਰਹੇ,
ਕਹਿੰਦੇ ਸੂਖਮ ਰੂਪ ਧਾਰ ਕੇ ਇਹ ਜਿਹੜੇ ਤੀਰਥ ਹੈ ਨਾ ਉਹ ਵੀ ਇਸ ਸਰੋਵਰ ਦੇ ਕਿਨਾਰੇ ਤੇ ਰਹਿੰਦੇ ਆ, ਹਮੇਸ਼ਾ ਹੀ ਹਾਜ਼ਰੀ ਭਰਦੇ ਆ।
ਨਿਜ ਨਿਜ ਪਾਵਨਤਾ ਕੋ ਚਹੈ,
ਹੁਣ ਕਹਿੰਦੇ ਦਿਖਾਓ ਜੀ, ਦਿਖਾਉਣ ਵਾਲੇ ਪਾਸੇ ਜਾਂਦੇ ਨੀ। ਮਾਂਜ ਲਓ 12 ਸਾਲ ਬਰਤਨ ਸਰੋਵਰ ਧੰਨ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਮਾਂਜੋ, ਜਾ ਕੇ ਦਿਸਪੂ ਸਾਰਾ ਕੁਛ, ਦ੍ਰਿਸ਼ਟੀ ਖੋਲ ਦੇਣਗੇ ਆਪੇ ਸਤਿਗੁਰੂ, ਕਰਕੇ ਦੇਖ ਲਓ ਨਾ, ਗੱਲਾਂ ਨਾਲ ਤਾਂ ਨਹੀਂ ਦਿਸਣੇ। ਇੱਕ ਸਥੂਲ ਦ੍ਰਿਸ਼ਟੀ ਹੈ, ਇੱਕ ਸੂਖਮ ਦ੍ਰਿਸ਼ਟੀ ਹੈ। ਜਿਹੜੇ ਇਹ ਨੇਤਰ ਹੈ ਇਹਨਾਂ ਨੇਤਰਾਂ ਨਾਲ ਸੂਖਮ ਚੀਜ਼ਾਂ ਵੀ ਦੁਨੀਆਂ ਦੀਆਂ ਅਸੀਂ ਨਹੀਂ ਦੇਖ ਸਕਦੇ, ਅਣੂ ਪਰਮਾਣੂ ਇਹਨਾਂ ਨਾਲ ਤਾਂ ਨਹੀਂ ਨਾ ਦਿਖਦੇ, ਉਹ ਵੱਖਰੇ ਸ਼ੀਸ਼ੇ ਬਣੇ ਹੋਏ ਆ ਜਿਹਨਾਂ ਨਾਲ ਉਹ ਦਿਖਾਏ ਜਾਂਦੇ ਆ ਲੈਬਾਂ ਵਿੱਚ ਟੈਸਟ ਕਰ ਕਰਕੇ। ਜੇ ਦੁਨੀਆਂ ਦੀ ਬੰਦਿਆਂ ਤੋਂ ਸੂਖਮ ਚੀਜ਼ਾਂ ਨੂੰ ਇਹਨਾਂ ਅੱਖਾਂ ਦੀ ਇਸ ਰੋਸ਼ਨੀ ਦੀ ਸ਼ਕਤੀ ਨਾਲ ਨਹੀਂ ਦੇਖ ਸਕਦਾ, ਉਹਦੇ ਲਈ ਵੀ ਤੈਨੂੰ ਕੋਈ ਸਹਾਰਾ ਲੈਣਾ ਪੈਂਦਾ। ਤੇ ਤੂੰ ਗੱਲ ਕਰ ਰਿਹਾ ਉਹਨਾਂ ਦੀ ਜਿਹਨਾਂ ਦੇ ਹੱਥ ਉੱਤੇ ਔਲੇ ਵਾਂਗੂ ਸਭ ਕੁਝ ਰੱਖਿਆ, ਕਰੋੜਾਂ ਬ੍ਰਹਿਮੰਡਾਂ ਦਾ ਸਾਰਾ ਕੁਝ ਜਿਹਨਾਂ ਨੇ ਵੇਖਿਆ, ਜਿਹਨਾਂ ਦੀ ਕਿਰਪਾ ਨਾਲ ਸਾਰਾ ਪਸਾਰਾ ਚੱਲਦਾ, ਤੂੰ ਕਿੰਤੂ ਨੁਕਤਾ ਚੀਨੀ ਉਹਨਾਂ ਤੇ ਕਰਨਾ? देखना तो फिर चल उधर नू भाई मंझ वांगू ढो बालन भाई मंझ वांगू ढो जाल मथा रगड़ नक रगड़ लकीरां कढ गुरु रामदास जी दे दर ते सुन कीर्तन बैठ के परिक्रमा च ला दस दस घंटे का चौंकड़ा पता लग जूगा ना सब कुछ दिस पूगा देखण वाला साधन तो करके वेख साधन करदा नहीं 24 घंटे शंका ही करी जाना नुकता चिन्नी करी जाना नास्तिकता ही फैलाई जाना होर तेरे जीव पल्ले कख नहीं इस करके साध संगत जी सूखम नूं देखण वास्ते सूखम दृष्टि की लोड़ है और उस दा रस्ता सूखम परमेश्वर दे नाम दा अभ्यास और सेवा इस करके महाराज कह रहे एवें नहीं भी जिहड़ी गल मेरी खोच नहीं आई मैं नहीं मननी तेरी खोच नहीं आई तेरी उत्थों तक समर्था ही नहीं बुद्धि नहीं ज्ञान ही नहीं अकल ही नहीं एक बंदे ने गड्डा बनाया दूजे ने जहाज बनाता हूं गड्डे आले दे नाल जहाज आले दा मेल थोड़ो आपां कर देंगे सुसाध सिंह जी ख्याल रखना चाहिए एवें बिना मतलब तो नुकता चीनिया ते लक बन लो किंतु परंतु ही करी जाओ ऐसी दृष्टि ऐसी सोच तो 100 बेरी डरना भी चाहिए भय भी गुरु का रखना चाहिए परमेश्वर दे हाथ विच की नहीं है परमात्मा दे वो की नहीं कर सकता ते गुरु साहब नूं असीं की समझदे भी आम मनुख सन गुरु साहब उत्ते साडा भरोसा अकाल पुरख वाहिगुरु की ज्योति करके होना चाहिए अकाल पुरख का स्वरूप है महाराज अकाल पुरख के चरणों च सारिआं दा वासा ते हरिमंदर साहब अकाल पुरख का वास है उत्ते आ नहीं सकते सारे जे तीर्थां दी मान लो होंद नहीं एक मिनट हरिमंदर साहब की होंद ही नहीं तो उत्ते फिर कोड़ क्यों मिटदे है जिथे उत्थे कोई गुरु की शक्ति का वासा ही नहीं उत्थे बीमारियां किवें दूर हो गई उत्थे बीबी राज कौर दे पति का पिंगलापन किवें दूर हो गया उत्थे वड्डे वड्डे रोगी किवें तंदुरुस्त हो गए उत्थे कोई अदृश्य शक्ति का निवास है जिहड़ी गुरु की शक्ति है गुरु की कला गुरु रामदास जी की गुरु अर्जन देव जी की उत्थे कला वरत रही है वो शक्ति दिखाई नहीं दंदी पर वरत रही है अठे पैर हरिमंदर साहब दे विच वरत रही है क्यों दुनिया दे लोग उत्थे आके कह देंदे है कि जो असी परिक्रमा विच पहला कदम रखते हैं कि सानू दुनिया विचों इन्नी शांति कितों नहीं लभदी जो इत्थे आ जाईदा उदों मन ठंडा ठार हो जाता इन्नी शांति कहिंदे किसी भी तीर्थ ते नहीं जिन्नी हरिमंदर साहब दे विच है यह अदृश्य शक्ति है यह दृश्य शक्ति का ही सारा पसारा है यह सूखम रूप धार के सारे तीर्थ मेरे सतगुरु जी के चरणों में निवास रखते
निज निज पावन ताको चाहे
आपो अपनी यह भी विचारे इन्हों का भी मकसद है मनोरथ है यह भी चाहते असी पवित्र हो जाइए ये भी इतों कुछ लैके जाते हैं सतगुरु का दर एडा वड्डा अहीं तां बिल्कुल इन्ना कु बनाउण दे जतना च लगे हुए हैं भी तोड़ दिओ जिन्ना भी टुटदा छांग दिओ जिन्ना छांगिया जांदा पर गुरु का दर एडा वड्डा विशाल है इत्थे सारिआं नहीं आउणा किसे नूं रोक नहीं सकदे ना साडे रुकिआं रुकणा ओह कुछ उहनां ने आउणा ही आउणा उहनां पवित्र रूहां ने आउणा ही आउणा और उन्होंने इतों की शक्ति का ज्ञान है वो आपो अपनी पवित्रता इतों लैके जाते हैं इतों दाता लैके जाते हैं सतगुरु के दर तो इस करके आपो अपनी पावनता पवित्रता लिए सारे मेरे सतगुरु के दर की चौंकी भरते हैं इस करके भाई ऐसा महान तीर्थ है गुर तीर्थ श्री हरिमंदर साहब श्री अमृत सरोवर जी सो इस करके सच्चे पातशाह जी ने ऐसी महान कृपा साडे उत्ते कीती है कि अमृतसर साहब जी की महिमा का सानू ज्ञान करवाया संगत जी समा अगे जाण दी आग्या नहीं दे रहा मैं सारी संगत का रोम रोम करके दिल दीआं गहराइयां विच्चों धन्नवाद करदा।